ਸਲੂਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ।
ਸਤਿਗੁਰੂ ਸਾਹਿਬ ਜੀ ਕਹਿੰਦੇ ਸਰੀਰ ਦੇ ਹੰਕਾਰ ਨੂੰ ਜਾਲ ਦੇ,
ਜਲਿਆ ਨਾਮ ਵਿਸਾਰੇ,
ਜਿਸ ਜਲਣ ਜੋਗੇ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾਤਾ ਹੈ।
ਬਹੁਤੀ ਜਾਏ ਪਰਾ
ਇਹ ਬੰਦਿਆ, ਜਿਸ ਪ੍ਰਕਾਰ ਵਰਖਾ ਪਈ ਤੋਂ ਛੱਪੜ ਦੇ ਵਿਚ ਗੱਬ ਵਾਲੀ ਰੋਡ ਜਿਹੜੀ ਹੈ ਪਾਣੀ ਦੇ ਨਾਲ ਰਲ ਕੇ ਮਿੱਟੀ ਪਾਉਂਦੀ ਜਾ ਪੈਂਦੀ ਜਾਵੇ,
ਪਿੱਛੇ ਹੱਥ ਨਾ ਅੰਬੜੇ,
ਕਿਸੇ ਤਲਾਅ ਚ ਛਾਪ ਡਿੱਗ ਪਈ ਹੋਵੇ ਜਾਂ ਕੋਈ ਹੋਰ ਪਦਾਰਥ ਡਿੱਗ ਪਿਆ ਹੋਵੇ, ਤਾਂ ਉਹ ਦੂਸਰੇ ਕਹਿੰਦੇ ਭਈ ਇਹ ਦੇਖ ਵਰਖਾ ਦੇ ਨਾਲ ਪਾਣੀ ਆਇਆ ਹੈ, ਇਹਦੇ ਨਾਲ ਇਹ ਪਰਾਲੀ ਮਿੱਟੀ ਵਾਲੀ ਜਿਹੜੀ ਹੈ ਰੋਡ ਜੀ ਪੈਂਦੀ ਜਾ ਰਹੀ ਹੈ,
ਹੱਥ ਨਾ ਅੰਬੜੇ,
ਫੇਰ ਤੇਰੇ ਹੱਥ ਨੀ ਪ੍ਰੇਮੀਆਂ
ਉੱਪਰਨਾ,
ਨੀਵਾਂ ਜਿਹੜਾ ਤਲਾਅ ਇਹਦੇ ਚ ਜਦੋਂ ਗੱਬ ਪਏਗੀ ਮਿੱਟੀ ਪਾਣੀ ਮਿੱਟੀ ਵਾਲਾ ਪਾਣੀ ਪੈ ਗਿਆ, ਫਿਰ ਤੇਥੋਂ ਇਹ ਆਪਦੀ ਛਾਪ ਮੁੰਦਰੀ ਨੀ ਕੱਢੀ ਜਾਣੀ, ਪਹਿਲਾਂ ਹੀ ਕੱਢ ਲੈ। ਇਸੇ ਪ੍ਰਕਾਰ ਸਾਧ ਸੰਗਤ ਜੀ,
ਨਾਨਕ ਇਹੋ ਤਨ ਜਾਲ।
ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸਰੀਰ ਹੈ ਇਹ ਇੱਕ ਜਾਲੇ ਦੀ ਨਿਆਈ ਹੈ, ਸਰੀਰ ਦਾ ਜਿਹੜਾ ਅਭਿਮਾਨ ਹੈ, ਜਿਹੜਾ ਪਹਿਲਾ ਦੇਹ ਦਾ ਅਭਿਮਾਨ ਹੈ, ਇੱਕ ਜਾਲੇ ਦੀ ਨਿਆਈ ਹੈ, ਅਤੇ ਦੂਜਾ ਮਮਤਾ ਦਾ ਜਾਲ ਹੈ। ਪਹਿਲਾ ਹੰਗਤਾ ਦਾ ਜਾਲਾ ਹੈ, ਦੂਜਾ ਸਾਧ ਸੰਗਤ ਜੀ ਮਮਤਾ ਦਾ ਜਾਲਾ ਹੈ। ਇਹ ਹੰਕਾ ਤੇ ਮਮਤਾ ਦੇ ਜਾਲੇ ਵਿਚ ਇਹ ਫਸ ਕੇ ਮੋਟਾ ਜਾਲਾ ਬਣ ਗਿਆ ਹੈ। ਇਸ ਪ੍ਰਕਾਰ ਜਿਨ ਜਲਿਆ, ਜਿਸ ਤ੍ਰਿਸ਼ਨਾ ਦੀ ਅੱਗ ਦੇ ਸੜੇ ਹੋਏ ਨੇ, ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੱਤਾ ਹੈ, ਇਸ ਪ੍ਰਕਾਰ ਇਹ ਤਨ ਦੇ ਵਿਚ ਤਨ ਦਾ ਮਾਨ ਵੀ ਜਾਲਾ ਹੈ ਤੇ ਪਦਾਰਥਾਂ ਦੀ ਮਮਤਾ ਵੀ ਜਾਲਾ ਹੈ। ਇਹ ਸਰੀਰ ਨੂੰ ਬ੍ਰਹਮ ਵਿਆਸ ਰੂਪੀ ਅਗਨੀ ਨਾਲ ਜਾਲ ਦੇ, ਜੇ ਜਲਣ ਜੋਗੇ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾਤਾ ਹੈ।
ਪੌਦੀ ਜਾਏ ਪਰਾਲ,
ਇਹ ਜੀਵ ਜਿਹੜੇ ਸੰਸਕਾਰ ਤੇਰੇ ਅੰਦਰ ਪੈਂਦੇ ਜਾਂਦੇ ਨੇ ਵਾਸ਼ਨਾ ਦੇ ਪਦਾਰਥਾਂ ਦੇ, ਇਹ ਤੇਰੇ ਜਿੰਨੇ ਤੂੰ ਵੇਖਦਾ ਚੀਜ਼ਾਂ, ਜਿੰਨੀਆਂ ਸੁੰਘਦਾ, ਜਿੰਨੀਆਂ ਖਾਂਦਾ ਪੀਂਦਾ, ਓਨੀ ਇਹ ਪਰਾਲੀ ਤੇਰੇ ਅੰਦਰ ਗੱਬ ਪੈਂਦੀ ਜਾਂਦੀ ਹੈ ਮਾਇਆ ਦੇ ਮੋਹ ਦੀ।
ਪਿੱਛੇ ਹੱਥ ਨਾ ਅੰਬੜੇ,
ਫੇਰ ਤੇਰਾ ਹੱਥ ਮਨ ਦਾ ਸੰਕਲਪ ਰੂਪੀ ਹੱਥ ਨਹੀਂ ਪਹੁੰਚੇਗਾ,
ਨਿਬੰਧ ਹੈ ਤਾਂ
ਬੁੱਧੀ ਰੂਪੀ ਹੱਥ ਨੂੰ ਪਾ ਕੇ ਪਹਿਲਾਂ ਹੀ ਕੱਲ ਨੀਵਾਂ ਅੰਤਾ ਕਹਿੰਦੇ ਤੇਰਾ ਤਲਾਹ ਹੈ, ਉਹਦੇ ਚ ਆਤਮਾ ਆਨੰਦ ਰੂਪੀ ਤੇਰੀ ਛਾਪ ਡਿੱਗੀ ਹੋਈ ਹੈ। ਫੇਰ ਜਦੋਂ ਗੱਬ ਪਏਗੀ ਨਾ, ਕਾਮ ਕ੍ਰੋਧ ਦੇ ਹੰਕਾਰ ਆਦਿਕ ਪੈ ਗਏ, ਫੇਰ ਨੀ ਤੇਰੇ ਪਾਸੋਂ ਕੱਢੀ ਜਾਣੀ, ਹੁਣੇ ਕੱਲਾ ਵਿਰਾਗ ਧਾਰਨ ਕਰਕੇ।
ਮਹੱਲਾ ਪਹਿਲਾ ਨਾਨਕ ਮਨ ਕੇ ਕੰਮ।
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਮਨ ਦੇ ਕੰਮ ਕਾਰਜ ਹਨ,
ਫਿਟਿਆ ਗਣਤ ਨਾ ਆਵ,
ਇਹ ਫਟਕਾਰ ਯੋਗ ਹੈ। ਫਿਟਿਆ ਹੋਇਆ ਇਹਨਾਂ ਚ, ਵਿਗੜਿਆ ਹੋਇਆ, ਗਿਣਤੀ ਨੀ ਆਉਂਦੀ, ਇੰਨੇ ਉਗਣਾਂ ਦੇ ਵਿਚ ਫਿਟਿਆ ਫਿਰਦਾ, ਵਿਗੜਿਆ ਫਿਰਦਾ। ਜਿਹਦਾ ਸਰੀਰ ਫਿੱਟ ਜਾਵੇ ਉਹਨੂੰ ਫਿਟਿਆ ਕਹੀਦਾ, ਜਿਹੜਾ ਆਦਮੀ ਵਿਗੜ ਜਾਵੇ ਉਹਨੂੰ ਫਿਟਿਆ ਕਹੀਦਾ ਹੈ, ਗਿਣਤੀ ਨੀ ਆਉਂਦੀ, ਫਟਕਾਰ ਜੋਗ ਇਹ ਕੰਮ ਕਰਦਾ। ਇੰਨੇ
ਸਹਮ,
ਕਿੰਨਾ ਕੁ ਸਹਮ ਨਾ, ਫਾਰਸੀ ਦੁੱਖ ਦਾ, ਕਿੰਨਾ ਕੁ ਦੁੱਖ ਲਵੇਗਾ,
ਬਖਸ਼ੇ ਤਾਂ ਧੱਕਾ ਨਹੀਂ,
ਗਿਣਿਆ ਨੀ ਜਾਂਦਾ, ਇੰਨਾ ਦੁੱਖ ਸਹਾਰੇਗਾ। ਜੇ ਮਹਾਰਾਜ ਸਾਹਿਬ ਬਖਸ਼ ਲੈਣ, ਫਿਰ ਭਾਈ ਧੱਕਾ ਨੀ ਮਿਲ ਸਕਦਾ ਉਹਦੀ ਦਰਗਾਹ ਚੋਂ, ਫਿਰ ਆਦਰ ਹੁੰਦਾ, ਰੇਰੇ ਦਰਗੇ ਕਹੇ ਨਾ ਕੋ, ਆ ਬੈਠ ਆਦਰ ਸੁਭ ਦੇਉ। ਨਰਕਾਂ ਚ ਫਿਰ ਧੱਕਾ ਨੀ ਪੈਂਦਾ, ਜੂਨਾਂ ਚ ਨੀ ਪੈਣਾ ਪੈਂਦਾ।
ਪੌੜੀ ਸੱਚਾ ਅਮਰ ਚਲਾਏ,
ਵਾਹਿਗੁਰੂ ਜੀ ਨੇ ਸੱਚਾ ਹੁਕਮ ਰੂਪੀ ਅਮਰ ਚਲਾਉਣਾ ਕੀਤਾ ਹੈ,
ਪਰ ਸੱਚ ਫੁਰਮਾਨ,
ਸੱਚਾ ਫੁਰਮਾਨ ਵੀ ਆਪ ਹੀ ਕਰਨਾ ਕੀਤਾ ਹੈ।
ਸਦਾ ਨਿਸ਼ਚਲ ਰੱਬ ਰਹਿਆ,
ਸੰਗਤ ਦੇ ਵਿੱਚ ਨਿਸ਼ਚੇ ਹੈ ਕਿ ਸਦਾ ਅਚਲ ਸਰੂਪ ਹੈ, ਸਾਰੇ ਵਿਆਪਕ ਹੋ ਰਿਹਾ ਹੈ। ਉਹ ਪੂਰਨ ਹੈ, ਸਯਾਨ ਅੰਤਰਯਾਮੀ ਹੈ,
ਪ੍ਰਸਾਦੀ ਸੇਵੀ
ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦਾ ਸੇਵਨ ਭਜਨ ਕਰੀਏ।
ਸ਼ਬਦ
ਇਸ ਦਰਬਾਰ ਸੱਚੇ ਗੁਰਾਂ ਦਾ ਸ਼ਬਦ ਨਿਸ਼ਾਨ ਤੋਂਬੂ ਹੈ, ਪ੍ਰਵਾਨਾ ਹੈ, ਇਹ ਨਾਲ ਲੈ ਕੇ ਸੱਚਾ ਗੁਰਾਂ ਦਾ ਸ਼ਬਦ ਹੈ ਜਿਹੜਾ ਨਿਸ਼ਾਨ ਪ੍ਰਗਟ ਕਰਨ ਵਾਲਾ, ਉਸ ਰੂਪ ਨੂੰ ਸੱਚਾ ਜੋ ਵੇਦ ਹੈ ਉਸਦਾ ਨਿਸ਼ਾਨ ਇਹ ਲੇਖ ਹੈ।
ਪੂਰਾ ਥਾਟ ਬਣਾਇਆ,
ਇਹ ਪੂਰਾ ਪਰਮੇਸ਼ਰ ਥਾਟ ਬਣਾਵਟ ਬਣਾਉਣਾ ਕੀਤੀ ਹੈ।
ਰੰਗ ਗੁਰਮਤ ਮਾਨ,
ਗੁਰਮਤ ਦੁਆਰਾ ਇਹ ਪਰਮੇਸ਼ਰ ਦਾ ਆਨੰਦ ਮਾਣ ਲੈ, ਭਾਗ ਹੈ ਜੇ ਤੇਰੇ
ਆਦਮ ਅਗੋਚਰ ਅਲੱਖ ਹੈ,
ਉਹ ਆਦਮ ਮਨ ਦੀ ਗਮਤਾ ਤੋਂ ਪਰੇ ਹੈ, ਅਲੱਖ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ।
ਗੁਰਮੁਖ ਹਰ ਜਾਣ,
ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖ ਹਰੀ ਨੂੰ ਜਾਣ ਲੈ।
ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਕਹਿੰਦੇ ਨੇ ਹੇ ਜੀਵ, ਤੇਰੇ ਕੋਲੇ ਜਿਹੜਾ ਬਿਨ ਖੇਵ ਰੂਪ ਕਰਮਾ ਰੂਪੀ ਹੈ ਥੈਲਾ ਹੈ ਮਾਲ ਦਾ ਭਰਿਆ ਹੋਇਆ
ਪੀਤਰ ਭਰਿਆ
ਇਹ ਤੇਰੀ ਦੇਹ ਦੇ ਅੰਦਰ ਪਾਪ ਪੁੰਨਾ ਦੇ ਸੰਸਕਾਰ ਰੂਪ ਥੈਲਾ ਰੱਖਿਆ ਹੋਇਆ ਇੱਕ 500 ਰੁਪਏ ਤਾਂ ਥੈਲੀ ਹੁੰਦੀ ਹੈ 1000 ਦਾ ਤੋੜਾ ਹੁੰਦਾ 10000 ਦਾ ਬੰਗਲਾ ਹੁੰਦਾ ਥੈਲਾ 10000 ਜੇ ਚ ਪਈਆ ਪਾਇਆ ਜਾਵੇ ਬੰਗਲਾ ਕਹੀਦਾ ਹੈ ਇਸੇ ਪ੍ਰਕਾਰ ਸੂਖਮ ਸਰੂਪ ਸਥੂਲ ਸਰੀਰ ਜਿਹੜਾ ਹੈ ਤੇਰਾ ਇਹ ਮਾਲ ਆਸਰੀ ਸੰਪਦਾ ਅਤੇ ਸਕਾਮ ਕਰਮਾਂ ਰੂਪੀ ਮਾਲ ਦਾ ਇਹ ਬਦਲਾ ਥੈਲਾ ਭਰਿਆ ਹੋਇਆ ਹੈ ਜਦੋਂ ਪ੍ਰਲੋਕ ਵਿੱਚ ਲਿਆ ਕੇ ਧਰਮ ਰਾਜਾ ਦੀ ਕਚਹਿਰੀ ਚ ਜਾਂ ਈਸ਼ਵਰ ਦੀ ਕਚਹਿਰੀ ਚ ਲਿਆ ਕੇ ਰੱਖ ਦਿੱਤਾ
ਖੋਟੇ ਖਰੇ ਪਰਖੀ
ਉਦੋਂ ਫਿਰ ਰੁਪਇਆਂ ਦੀ ਪਰਖ ਹੁੰਦੀ ਵੀ ਖੋਟੇ ਕਿੰਨੇ ਹੈ ਤੇ ਖਰੇ ਕਿੰਨੇ ਹਨ ਸਾਹਿਬ ਦੇ ਦੀਵਾਨ ਵਿੱਚ ਇਸ ਤਰ੍ਹਾਂ ਖੋਟੇ ਜਿਹੜੇ ਆਪਣੇ ਧਰਮ ਤੋਂ ਹੀਣੇ ਕਿੰਨੇ ਕਾਰਨਗੇ ਤੇ ਧਰਮ ਵਿੱਚ ਪੱਕੇ ਕਿੰਨੇ ਕੁ ਖਰੇ ਹੈ ਇਹ ਪਰਖੇ ਜਾਣਗੇ ਉਹ ਸਾਹਿਬ ਅਕਾਲ ਪੁਰਖ ਦੀ ਵਾਂਗ ਕਚਹਿਰੀ ਵਿੱਚ ਪ੍ਰਲੋਕ ਦੀ ਵਿੱਚ ਇਸ ਕਰਕੇ ਸਾਧ ਸੰਗਤ ਦੇ ਵਿੱਚ ਮਿਲ ਕੇ ਖੋਟੇ ਜਿਹੜੇ ਸੁਭਾਅ ਹੈ ਉਹਨਾਂ ਨੂੰ ਤਿਆਗ ਕਰ ਖਰੇ ਗੁਣ ਧਾਰਨ ਕਰ ਪਰਖੇ ਜਾਣਗੇ ਇਹ ਸਾਹਿਬ ਦਾ ਦੀਵਾਨ ਹੈ ਸਾਧ ਸੰਗਤ ਵੀ ਇਹਦੇ ਚ ਪੜ੍ਹ ਕੇ ਖੋਟੇ ਖੋਟੇ ਕੱਢ ਦੇ ਖਰਿਆਂ ਨੂੰ ਸੰਭਾਲ ਲੈ
ਮਹੱਲਾ ਪਹਿਲਾ ਨਾਵਲ ਚੱਲੇ ਤੀਰਥੀ
ਮਹਾਰਾਜ ਸਾਹਿਬ ਜੀ ਇਸ਼ਨਾਨ ਵਾਲਿਆਂ ਦੇ ਬਾਬਤ ਕਹਿੰਦੇ ਹੈ ਜਿਹੜੇ ਲੋਕ ਪਈ ਇਸ਼ਨਾਨ ਕਰਨ ਵਾਸਤੇ ਵੀ ਅਸੀਂ ਅਰਸਰ ਘਾਟ ਤੇ ਜਾਣਾ ਹੈ ਪ੍ਰਾਗਰਾਜ ਤੇ ਜਾਣਾ ਹੈ ਤੀਰਥਾਂ ਤੇ ਬਦਰੀ ਨਰਾਇਣ ਜਾਣਾ ਹੈ ਇਸ ਪ੍ਰਕਾਰ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜੀਵ ਚੱਲੇ ਹਨ
ਮਨ ਖੋਟੇ ਤਨ ਚੋਰ
ਜਿਹਨਾਂ ਦੇ ਮਨ ਚ ਭਾਈ ਖੁਟਿਆਈ ਹੈ ਸਰੀਰ ਕਰਕੇ ਚੋਰੀ ਕਰਦੇ ਹੈ ਉਹਨਾਂ ਦਾ ਕੀ ਇਸ਼ਨਾਨ ਕਹਿੰਦਾ ਹੈ ਮਨ ਕਰਕੇ ਖੋਟੇ ਸੁਭਾਅ ਹੈ ਕਿਸੇ ਦਾ ਰੂਪ ਵੇਖ ਕੇ ਨੰਗੇਜ ਵੇਖ ਕੇ ਵਿਸ਼ਾ ਭੋਗਣ ਦਾ ਖੋਟਾ ਸੰਕਲਪ ਉੱਠਦਾ ਹੈ ਸਰੀਰ ਕਰਕੇ ਕਈ ਲੀੜੇ ਲਾਏ ਚੱਕ ਕੇ ਉਹਦੀ ਜੇਬ ਪਾੜ ਲਈ ਸਾਰੇ ਲੀੜਿਆਂ ਸਮੇਤ ਹੀ ਚੱਕਲ ਗਿਆ ਇਸ ਪ੍ਰਕਾਰ ਤਨ ਕਰਕੇ ਜਿਹੜੇ ਚੋਰੀ ਕਰਦੇ ਹੈ ਤੇ ਮਨ ਕਰਕੇ ਬਗਾਨੇ ਰੂਪ ਨਹਿਦਿਆਂ ਦੇ ਵੇਖਦੇ ਹੈ ਖੁਟਿਆਈ ਹੈ ਮਨ ਚ
ਇੱਕ ਭਾਵ ਲੱਥੀ ਨਾਟਿਆ
ਇੱਕ ਹਿੱਸਾ ਦਾ ਭਲਾ ਮੈਲ ਉਹਦੇ ਸਰੀਰ ਦੀ ਲਹਿਗੀ ਇਸ਼ਨਾਨ ਕਰਨ ਨਾਲ
ਦੋਵੇਂ ਭਾਅ ਚੜੀ
ਜਿਹੜਾ ਮਨ ਚ ਖੋਟਾ ਸੁਭਾਅ ਚੜ ਗਿਆ ਵਿਸ਼ਾ ਭੋਗਣ ਦਾ ਤੇ ਸਰੀਰ ਕਰਕੇ ਚੋਰੀ ਕੀਤੀ ਇਹ ਦੋ ਹਿੱਸੇ ਚੜ ਗਈ ਕਿ ਨਾ ਹੋਰ ਮੈਲ ਇਹ ਮੈਲ ਜ਼ਿਆਦਾ ਚੜਾਦੀ ਸੋ ਅੱਗੇ ਨਾਲ ਆਉਂਦੀ
ਬਾਹਰ ਧੋਤੀ ਤੂੰਬੜੀ
ਇਹ ਤਾਂ ਭਾਈ ਇਸ਼ਨਾਨ ਦਾ ਇਹ ਹੈ ਗਿਆ ਜਿਵੇਂ ਤੂੰਬੀ ਨੂੰ ਬਾਹਰੋਂ ਧੋ ਦਈਏ
ਅੰਦਰ ਵਿਸ ਨਿਕੂ
ਜਦੋਂ ਕੌੜੀ ਤੂੰਬੀ ਨੂੰ ਝੋਲ ਚੀਰ ਕੇ ਵੇਖੀਏ ਉਹਦੇ ਚੋਂ ਬੇਸ਼ਨਾ ਜ਼ਹਿਰ ਨਕੋਰ ਨਿਕਲਦੀ ਹੈ ਨਿਰੀ ਕੋਰੀ ਜ਼ਹਿਰ ਨਿਕਲਦੀ ਹੈ ਇਵੇਂ ਭਾਈ ਬਾਹਰੋਂ ਤੂੰਬੀ ਵਾਂਗੂ ਦੇਹ ਤਾਂ ਧੋ ਲਈ ਤੀਰਥਾਂ ਤੇ ਅੰਦਰ ਵਿਸ਼ਿਆਂ ਦੀ ਵਿਉਹ ਹੈ ਨਿਰੀ ਨਿਕਲਦੀ ਕੋਰੀ
ਸਾਧ ਭਲੇ ਅਣ ਨਹਾਤੇ
ਜਿਹੜੇ ਸਾਧ ਹੈ ਉਹ ਤਾਂ ਭਾਈ ਨਹਾਤੇ ਹੀ ਚੰਗੇ ਇਹੋ ਜਿਹੇ ਤੀਰਥਾਂ ਨਾਲ ਚੋਰੀ ਤਾਂ ਨੀ ਕਰਦੇ ਯਾਰੀ ਤਾਂ ਨੀ ਕਰਦੇ ਉਹ ਚੰਗੇ ਹਨ ਤੀਰਥਾਂ ਦੇ ਨਹਾਉਣ ਤੋਂ ਜਿਹੜੇ ਚੋਰ ਹੈ ਮਨ ਕਰਕੇ ਵੀ ਚੋਰ ਹੈ ਬਾਣੀ ਕਰਕੇ ਵੀ ਕਵਿਤਾ ਕਿਸੇ ਦੀ ਚੁਰਾਉਂਦੇ ਹੈ ਤੇ ਸਰੀਰ ਕਰਕੇ ਧਨ ਚੁਰਾਉਂਦੇ ਉਹ ਚੋਰ ਹੀ ਹਨ ਤਿੰਨਾਂ ਲੋਕਾਂ ਵਿੱਚ ਇਸੇ ਪ੍ਰਕਾਰ ਨਹਾਉਣਾ ਸਾਧ ਚੰਗੇ ਜੀ ਇੱਕ ਤਾਂ ਇਸ਼ਨਾਨ ਹੈ ਜਿਹੜਾ ਗਲ ਤੱਕ ਇਸ਼ਨਾਨ ਕਰਨਾ ਹੈ ਇਹ ਸਾਧ ਸੰਗਤ ਜੀ ਨਾਮਧਾਰੀ ਕਹਿੰਦੇ ਕੁੱਤਾ ਇਸ਼ਨਾਨ ਹੈ ਤੇ ਦੂਆ ਸਣੇ ਕੇਸੀ ਨਹਾਉਣਾ ਉਹ ਨਾਮਧਾਰੀਆਂ ਦੂਏ ਕਹਿੰਦੇ ਝੋਟਾ ਇਸ਼ਨਾਨ ਇਸ ਪ੍ਰਕਾਰ ਇਸ਼ਨਾਨ ਹੈ ਇੱਕ ਸਣੇ ਕੇਸਾਂ ਦੇ ਇਸ਼ਨਾਨ ਹੈ ਇੱਕ ਗਲ ਤੱਕ ਇਸ਼ਨਾਨ ਹੈ ਅਤੇ ਤੀਜਾ ਇਸ਼ਨਾਨ ਸਣੇ ਕੱਪੜੀ ਹੈ ਚੌਥਾ ਸਾਧ ਸੰਗਤ ਜੀ ਇਸ਼ਨਾਨ ਨਿਊਲੀ ਧੋਤੀ ਆਦਿਕਾਂ ਨਾਲ ਕਰਕੇ ਇਸ ਪ੍ਰਕਾਰ ਦੇ ਇਸ਼ਨਾਨ ਮੰਨੇ ਹਨ ਇੱਕ ਮਿੱਟੀ ਆਦਿਕਾਂ ਨਾਲ ਮਾਂਜ ਕਰਕੇ ਇਸ਼ਨਾਨ ਕਰਨਾ ਮੰਨਿਆ ਹੈ ਇਹ ਇਸ਼ਨਾਨ ਹਨ ਚਾਰ ਪੰਜ ਪ੍ਰਕਾਰ ਦੇ ਇਵੇਂ ਸਰੀਰਕ ਇਸ਼ਨਾਨ ਹਨਗੇ ਅਤੇ ਇਸੇ ਪ੍ਰਕਾਰ ਇਹ ਸਰੀਰਕ ਇਸ਼ਨਾਨ ਨਾਲ ਦੂਸਰਾ ਇੱਕ ਚਿੱਤ ਦਾ ਇਸ਼ਨਾਨ ਹੈ ਜਿਹੜਾ ਪਰਮੇਸ਼ਰ ਨੂੰ ਚੇਤੇ ਕਰਨਾ ਹੈ ਇਹ ਦੂਸਰਾ ਸਾਧ ਸੰਗਤ ਜੀ ਧਿਆਨ ਦਾ ਇਸ਼ਨਾਨ ਹੈ ਜਿਹੜਾ ਧਿਆਨ ਪਰਮੇਸ਼ਰ ਜੋੜਨਾ ਹੈ ਤੀਜਾ ਗਿਆਨ ਦਾ ਇਸ਼ਨਾਨ ਹੈ ਤੇ ਚੌਥਾ ਧਰਮ ਦਾ ਇਸ਼ਨਾਨ ਹੈ ਇਹ ਇਸ਼ਨਾਨ ਅੰਦਰਲੇ ਹਨਗੇ ਇਸੇ ਪ੍ਰਕਾਰ ਜਿਹੜਾ ਵਿਕਾਰਾਂ ਦੀ ਮੈਲ ਨੂੰ ਮੇਲ ਦੇਣਾ ਹੈ ਉਹ ਇਸ਼ਨਾਨ ਤਾਂ ਮਹਾਤਮਾ ਹਮੇਸ਼ਾ ਕਰਦੇ ਹੈ ਇਹ ਬਾਹਰਲੇ ਤੀਰਥਾਂ ਦੇ ਇਸ਼ਨਾਨ ਤੋਂ ਸਾਧ ਜਿਹੜੇ ਹੈ ਨਹਾਤੇ ਹੀ ਚੰਗੇ ਹਨ
ਚੋਰ ਸੇ ਚੋਰਾ
ਜਿਹੜੇ ਚੋਰੀ ਕਰਨ ਵਾਲੇ ਪੁਰਖ ਸੇ ਉਹ ਤਿੰਨਾਂ ਲੋਕਾਂ ਚ ਚੋਰੀ ਕਰਨ ਵਾਲੇ ਚੋਰ ਹੀ ਹਨਗੇ ਚੋਰ ਸੇ ਜਿਹੜੇ ਚੋਰੀ ਕਰਦੇ ਆ ਪਦਾਰਥ ਦੀ ਕਿਸੇ ਦੀ, ਤੇ ਖੁਟਿਆਈ ਦੇਖਦੇ ਅੱਖਾਂ ਨਾਲ, ਅੱਖਾਂ ਵੀ ਉਹਨਾਂ ਦੀ ਚੋਰੀ ਕਰਦੀਆਂ ਹਨ, ਤੇ ਇਸੇ ਪ੍ਰਕਾਰ ਵਿਵਚਾਰ ਕਰਨ ਰੂਪ ਮਨਵਾਣੀ ਸਿੱਧ ਕਰਕੇ ਚੋਰ ਹੀ ਹਨ ਤਿੰਨਾਂ ਲੋਕਾਂ ਚ, ਚੋਰੀ ਕਰਨ ਵਾਲੇ ਚੋਰ ਹੀ ਹਨ,
ਪੌੜੀ
ਜਿਹੜੇ ਇੱਕ ਆਪਦੇ ਔਗਣਾਂ ਨੂੰ ਲੁਕੋ ਕੇ ਰੱਖਣਾ ਇਹ ਚੋਰੀ ਹੈ, ਤੇ ਦਾਣੀ ਕਰਕੇ ਝੂਠ ਬੋਲਣਾ ਕਿ ਮੈਂ ਉੱਤੋਂ ਤਿਆਰ ਵਰ ਤਿਆਰ ਹਾਂ ਤੇ ਅੰਦਰੋਂ ਖੁਟਿਆਈ ਹੋਣੀ, ਇਹ ਮੰਗ ਫਿਰ ਤੋਂ ਕੋਏ
ਪੌੜੀ ਆਪੇ ਹੁਕਮ ਚਲਾਏਗਾ।
ਚੋਰ ਸੇ ਚੋਰਾਂ ਚੋਰ, ਚੋਰ ਇੱਕ ਧੰਨ ਦੀ ਚੋਰੀ ਕਰਨ ਵਾਲੇ ਹਨ, ਇੱਕ ਕਿਹਦੀ ਕਵਿਤਾ ਚੁਰਾਉਣ ਵਾਲੇ ਹਨ, ਇੱਕ ਸਰ ਸਿੰਘੇ ਜੀ ਆਪਣੇ ਦੂਸ਼ਣ ਲੁਕੋ ਕੇ ਰੱਖਣ ਵਾਲੇ ਚੋਰੀ ਕਰਨ ਵਾਲੇ ਹਨ, ਤੇ ਇੱਕ ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਵੱਲੋਂ ਚਿੱਤ ਨੂੰ ਚੁਰਾਉਣ ਵਾਲੇ ਹਨ। ਉਹਨਾਂ ਚੋਰਾਂ ਦੀ ਬਾਬਤ ਕਿਹਾ ਹੈ, ਇਹ ਕਵੀ ਹੈ ਭਾਰਜਾ, ਇਹ ਕਵੀ ਹੈ ਪੂਤ, ਇੱਕ ਕਵੀ ਹੈ ਮਿੱਤਰ ਵਾਲੇ, ਇੱਕ ਕਵੀ ਅਵਧੂਤ। ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰਵਰ, ਕੌਣ ਕਵੀ ਅਵਧੂਤ? ਕਹਿੰਦੇ ਨੇ ਕਾਵ ਚੁਰਾਏ ਭਾਰਜਾ, ਜਿਹੜਾ ਕਿਹਦੀ ਕਵਿਤਾ ਚੁਰਾਉਂਦਾ ਇਸਤਰੀ ਕਵੀ ਹੈ, ਤੇ ਅਰਸ ਚੁਰਾਏ ਪੂਤ, ਜਿਹੜਾ ਅਰਸ ਚੁਰਾਲੇ ਪੁੱਤਰ ਕਵੀ ਹੈ, ਅਰਸ ਦ੍ਰਿਸ਼ਟਾਂਤ ਚੁਰਾਏ ਮਿੱਤਰਵਰ, ਜਿਹੜਾ ਦ੍ਰਿਸ਼ਟਾਂਤ ਚੁਰਾਏ ਮਿੱਤਰ ਹੈ, ਅਤੇ ਸੁਤੇ ਰਜੇ ਅਵਧੂਤ, ਜਿਹੜਾ ਸੁਤੇ ਰਚੇ ਉਹ ਸ਼ੁੱਧ ਕਵੀ ਹੈ। ਇਸ ਤਰ੍ਹਾਂ ਕਵੀਆਂ ਦੀ ਚੋਰੀ ਬਾਬਤ ਹੈ। ਜਿਹੜੇ ਤਸਕਰ ਜੋ ਨਾਮ ਹੁੰਦੇ ਨੇ 10 ਕਰੋੜ 85, ਉਹ 95 ਕਰੋੜ ਤਾਂਬੇ ਦੀ ਧਰਤੀ ਚ ਵੱਜਦੇ, ਜੋ ਨਾਮ ਨੀ ਜਪਦੇ, ਇਸ ਪ੍ਰਕਾਰ ਦੇ ਚੋਰ ਹਨ ਉਹ।
ਪੌੜੀ ਆਪੇ ਹੁਕਮ ਚਲਾਏਗਾ,
ਆਪ ਹੀ ਪਰਮੇਸ਼ੁਰ ਹੁਕਮ ਦੁਆਰਾ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ।
ਧੰਦਾ ਲਾਇਆ,
ਸਾਰਾ ਜਗਤ ਜਿਹੀ ਵੀ ਕਿਸੇ ਦੀ ਵਾਸ਼ਨ ਹੈ ਉਹ ਧੰਦਿਆਂ ਚ ਲਾਇਆ ਹੈ।
ਆਪੇ ਹੀ ਆਪ ਲਾਇਆ ਨੂੰ,
ਕਿਸਨਾਂ ਨੂੰ ਆਪਣੇ ਸਰੂਪ ਵਿੱਚ ਹੀ ਨਿਸ਼ਚੇ ਕਰਕੇ ਲਾ ਲਿਆ ਹੈ, ਆਪ ਦੇ ਗਿਆਨ ਵਿੱਚ
ਸੁਖ ਪਾਇਆ,
ਗੁਰਾਂ ਦੁਆਰਾ ਉਹਨਾਂ ਨੂੰ ਲਾ ਲਿਆ, ਉਹਨਾਂ ਨੂੰ ਸੁਖ ਸਰੂਪ ਨੂੰ ਪਾ ਲਿਆ ਹੈ। ਦਸੋ ਦਿਸ਼ਾ ਦੇ ਪਦਾਰਥਾਂ ਚ ਮਨ ਦੌੜਦਾ ਫਿਰਦਾ ਹੈ ਜੀਆਂ ਦਾ। ਸਤਿਗੁਰੂ ਸਾਹਿਬ ਜੀ ਨੇ ਇੰਦਰੀਆਂ ਨੂੰ ਵੀ ਰੋਕਿਆ ਹੈ, ਮਨ ਨੂੰ ਵੀ ਰੋਕ ਕੇ ਰੱਖਿਆ ਹੈ ਵਿਸ਼ਿਆਂ ਵੱਲੋਂ, ਵਾਸ਼ਨਾ ਵੱਲੋਂ। ਪਰਮੇਸ਼ੁਰ ਦੇ ਨਾਂ ਨੂੰ ਸਾਰੀ ਸ੍ਰਿਸ਼ਟੀ ਲੋਚਦੀ ਚਾਹੁੰਦੀ ਹੈ।
ਗੁਰਮਤੀ ਪਾਇਆ,
ਇਹ ਨਾਮ ਅੰਮ੍ਰਿਤ ਗੁਰਮਤ ਦੁਆਰਾ ਗੁਰਮਤੀਆਂ ਨੂੰ ਪਾਉਣਾ ਕੀਤਾ ਹੈ। ਸਾਹਿਬ ਸੰਗਤ ਜੀ ਅੰਮ੍ਰਿਤ ਨਿਸ਼ਕਾਮ ਕਰਮ ਕੀਤੇ, ਉਹਨਾਂ ਦੇ ਮੱਥੇ ਤੇ ਲੇਖ ਲਿਖ ਦਿੱਤਾ ਮੇਟ ਨੀ ਸਕੀ ਦਾ।
ਜੋ ਹਰ ਲਿਖ ਪਾਇਆ,
ਜੋ ਹਰੀ ਲਿਖਤ ਨੂੰ ਪਾਤਾ ਨੂੰ ਨਾਮ ਧਨ ਮਿਲ ਗਿਆ ਹੈ, ਜਿਹਨਾਂ ਨੂੰ ਭਾਈ ਮਾੜੇ ਕੰਮ ਕੀਤੇ ਹੈ ਉਹ ਨਾਮ ਨੀ ਜਪ ਸਕਦੇ, ਇਹ ਹਰੀ ਲਿਖਤ ਪਾਤੀ ਹੈ ਉਹਨਾਂ ਦੇ ਹਿਰਦੇ ਚ, ਜੈਸਾ ਲਿਖ ਕੇ ਪਾਇਆ ਉਹ ਜਿਹਾ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਹੈ।
ਨਾਵੈ ਨੂੰ ਸਭ ਲੋਕ ਜੀ ਗੁਰਮਤੀ ਪਾਇਆ, ਲਿਖਿਆ ਲੇਖ ਨਾ ਸਕੀ ਹੈ ਜੋ ਹਰ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ, ਦੋਏ ਦੀਵੇ 14 ਹਟ ਨਾਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਾਵੀ ਦੇ ਕਿਨਾਰੇ ਸਤਿਗੁਰੂ ਸਾਹਿਬ ਜਿਸ ਵਕਤ ਨਿਵਾਸ ਕਰ ਰਹੇ ਸਨ, ਉਸ ਵੇਲੇ ਸੱਚੇ ਪਾਤਸ਼ਾਹ ਗੁਰਸਿੱਖਾਂ ਦੇ ਤਾਂ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਕਈ ਸੱਜਣ ਜਨ ਇਸ ਨੂੰ ਜਪਜੀ ਸਾਹਿਬ ਦੀ ਪੌੜੀ ਦੱਸਦੇ ਹਨ ਕਿ ਨਿਰਿਆਸਰ ਦੀਆਂ ਪੌੜੀਆਂ ਜਿਹੜੀਆਂ ਸਿੱਖਾਂ ਨੇ ਇੱਕ ਵਾਰੀ ਜਪ ਸਾਹਿਬ ਪੜ੍ਹ ਕੇ ਮੁਰਦਾ ਜਿਉਂਦਾ ਕਰਤਾ ਸੀ, ਇਹ ਮਹਾਰਾਜ ਸਾਹਿਬ ਨੇ ਕਿ ਪੌੜੀਆਂ ਨਿਰਿਆਸਨ ਦੀਆਂ ਵੱਖਰੀਆਂ ਕਰਕੇ ਬਾਣੀ ਵਿੱਚ ਲਾ ਦਿੱਤੀਆਂ ਹਨ, ਕਿਉਂਕਿ ਅਖੰਡ ਪਾਠ ਹੋ ਜਾਂਦਾ ਚੱਲਿਆ। ਇਸ ਪ੍ਰਕਾਰ ਰਵਾਇਤ ਇਹ ਕਹਿੰਦੇ ਹਨ ਲੋਕ, ਪਰ ਇਹਦੇ ਵਿੱਚ ਸਾਧ ਸੰਗਤ ਜੀ ਪੰਜ ਪ੍ਰਮਾਣ ਜਦੋਂ ਨਿਰਿਆਸਨ ਦਾ ਵਿਸ਼ਾ ਮਹਾਰਾਜ ਦੱਸ ਚੁੱਕੇ ਹੈ, ਫਿਰ ਇਹ ਤਾਂ ਇੱਕ ਉਹਨਾਂ ਲੋਕਾਂ ਨੇ ਗੱਲ ਬਣਾਈ ਜਿਵੇਂ ਗਾਇਤਰੀ ਦੇ ਕਹਿੰਦੇ ਹਨ ਸ਼ਕਤੀ ਭੰਤੀ ਸੀ ਜਾਂ ਉਸਦੀ ਅੱਖਰ ਭੰਤੇ ਸੀ, ਇਹ ਰਵਾਇਤ ਚੱਲੀ ਹੈ। ਇਹਨੂੰ ਜਪ ਸਾਹਿਬ ਬਾਬਤ ਲੋਕਾਂ ਨੇ ਰਵਾਇਤ ਭਾਰਤੀ ਹੈ। ਮਹਾਰਾਜ ਸਾਹਿਬ ਦੀ ਤਾਂ ਬਾਣੀ ਇਹੀ ਜਿਹੀ ਅਮੋਲਕ ਹੈ ਜੋ ਬੇਅੰਤ ਗੁਰਸਿੱਖ ਵਾਹਿਗੁਰੂ ਮੰਤਰ ਨੂੰ ਉਚਾਰਨ ਕਰਕੇ ਮਰਿਆਂ ਨੂੰ ਜਿਉਂਦੇ ਕਰ ਸਕਦੇ ਸਨ। ਸੋ ਇਹ ਜਿਹੇ ਜੀਵਨ ਵਾਲਿਆਂ ਦੀ ਸ਼ਕਤੀ ਹੈ। ਸੋ ਉਹਨਾਂ ਅੰਮ੍ਰਿਤ ਰੂਪ ਬਾਣੀ ਦੀ ਬਾਬਤ ਇੱਕ ਜਿਸ ਕਿਸੇ ਨੇ ਊਂਝ ਥੱਪੀ ਹੈ, ਗਲਤੀ ਕੀਤੀ ਹੈ ਕਿ ਬਾਣੀ ਦੇ ਵਿੱਚ ਜਪ ਸਾਹਿਬ ਚੋਂ ਪੌੜੀਆਂ ਨਿਰਦਾਸਨ ਲਈਆਂ ਦੋ ਕੱਢੀਆਂ, 40 ਸਰਗੀਆਂ, 40 ਸੌ ਸਾਖੀ ਦੀ ਲਿਖਤ ਅਨੁਸਾਰ ਸੂਰਜ ਪ੍ਰਕਾਸ਼ ਚ ਵੀ ਆਉਂਦਾ, ਪਹਿਲਾਂ ਮੂਲ ਮੰਤਰ ਤੇ ਸਲੋਕ ਨਾਲ ਰਲਾ ਕੇ 30 ਪੌੜੀ ਚਾਲਣੀਆਂ, ਇਉਂ 40 ਹਨਗੀਆਂ ਉੱਥੇ ਉਹਨਾਂ ਦੇ ਕਥਨ ਅਨੁਸਾਰ। ਸੋ ਜਿਹੜਾ ਇਉਂ ਕਹਿਣਾ ਹੈ ਕਿ ਗੁਰੂ ਸਾਹਿਬ ਦੀ ਬਾਣੀ ਜੋ ਪੂਰੇ ਕਾ ਕੇ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਂ ਸਮਾਹੀ, ਇਹ ਸਮਝਣਾ ਚਾਹੀਦਾ ਹੈ। ਬਹੁਤੇ ਕਈ ਮਹਾਤਮਾ ਦਾ ਨਾਮ ਲੈਂਦੇ ਕਿ ਫਲਾਨੇ ਮਹਾਤਮਾ ਵਿਦੁਸ਼ੀ ਵਾਲੇ ਸੰਤ ਅਕੇ ਵੀਰ ਮਦਾਸ ਜੀ ਉਹ ਦੱਸ ਦਿੰਦੇ ਸੀ ਵੀ ਇਹ ਪੌੜੀਆਂ ਜਪ ਸਾਹਿਬ ਚੋਂ ਕੱਢ ਕੇ ਇੱਥੇ ਪਾਈਆਂ ਹੋਈਆਂ। ਇਸ ਪ੍ਰਕਾਰ ਦੀਆਂ ਰਵਾਇਤਾਂ ਲੋਕਾਂ ਚੱਲੀਆਂ। ਸਹਿਬ ਸਿੰਘ ਜੀ ਬਲਖੰਡੀ ਦਾਸ ਇੱਕ ਉਦਾਸੀ ਸਾਧੂ ਹੋਇਆ, ਉਸਨੇ ਸੁਖਮਨੀ ਸਾਹਿਬ ਦੇ 12 ਸਾਲ ਪਾਠ ਕੀਤੇ ਸਨ। ਬਹੁਤ ਸਾਰੇ ਪਾਠ ਕਰਨ ਤੋਂ ਉਹਦੇ ਅੰਦਰ ਸਿੱਧੀ ਹੋ ਗਈ ਸੀ ਮੰਤਰਾਂ ਦੇ ਬਣਾਉਣ ਦੀ। ਉਸ ਵਕਤ ਪ੍ਰੀਤਮ ਦਾਸ ਜਿਹੜੇ ਬੂਟੇ ਬ੍ਰਹਮ ਬੂਟੇ ਅਖਾੜੇ ਦੇ ਸਾਧੂ ਸਨ ਅਤੇ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੰਸਲੀ ਦੇ ਲਿਆਉਣ ਦੀ ਸੇਵਾ ਵਿਆਸਾ ਚੋਂ ਪਹਿਲਾਂ ਕੀਤੀ ਸੀ ਮਹਾਰਾਜ ਰਣਜੀਤ ਸਿੰਘ ਦੇ ਵਕਤ, ਤੇ ਫਿਰ ਮਹਾਰਾਜ ਨੇ ਨਹਿਰ ਲਿਆਂਦੀ ਸੀ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਨਾਲ ਦੀ ਆਉਂਦੀ ਹੈ, ਜਿਹਦੇ ਵਿੱਚੋਂ ਇਹ ਮਹਾਰਾਜ ਸਾਹਿਬ ਜੀ ਦੇ ਸਰੋਵਰ ਦੇ ਵਿੱਚ ਅੰਮ੍ਰਿਤ ਪੈਣ ਦੀ ਸੇਵਾ ਹੋ ਰਹੀ ਹੈ। ਬਾਬੇ ਗੁਰਮੁਖ ਸੁਣਿਆ ਨੇ ਸੰਤ, ਬਾਬੇ ਸ਼ਾਮ ਸੁਣਿਆ ਦੇ ਸਿਰਸਨੀਆਂ ਨੇ ਇਹ ਬਦੋਸ਼ੀ ਵਾਲਿਆਂ ਕੋਲ ਆ ਕੇ ਉਹਨਾਂ ਨੇ ਵੀਰ ਅਮਦਾਸ ਨੇ ਬਾਬੇ ਸ਼ਾਮ ਸੁਣਿਆ ਦੀ ਸ਼ਰਨ ਭੇਜੇ ਸਨ। ਗੁਰਮੁਖ ਸਿੰਘ ਸਾਧੂ ਸਿੰਘ ਪਟਿਆਲੇ ਵਾਲੇ ਇਹਨਾਂ ਦੀ ਸ਼ਰਨ ਚ ਆਏ। ਇਹਨਾਂ ਨੇ ਪਹਿਲਾਂ ਹੰਸਲੀ ਦੀ ਸੇਵਾ ਬਾਬਾ ਸ਼ਾਮ ਸੁਣਿਆ ਲਾਏ ਸੀ, ਜੋ ਅਗਲੇ ਹੰਸਲੀ ਦੀ ਸੇਵਾ ਨੂੰ ਅਸੀਂ ਪਹਿਰੇ ਦੇ ਲੋਕ ਖੜਦੇ ਕੱਚੀ ਕੱਚਾ ਖਾਲਾ ਸੀ ਉਹਦੇ ਵੀ ਦੀ ਲੋਕ ਕਈ ਹੱਥ ਧੋਇਆ ਕਰਦੇ, ਅਦੋਂ ਵਾਸਤੇ ਬਹੁਤ ਸਾਰੇ ਪਹਿਰਾ ਤਾਂ ਲਾਉਂਦੇ ਪਰ ਸਫਾ ਕਰਨੀ ਪੈਂਦੀ, ਬਾਹਲੀ ਮੈਲ ਉਹਨਾਂ ਚ ਭਰੀ ਹੁੰਦੀ ਖਾਲੀਆਂ ਵਿੱਚ। ਫਿਰ ਇਸ ਕਰਕੇ ਮਹਾਰਾਜ ਅਦ ਰੱਖਣ ਵਾਸਤੇ ਹੰਸਲੀ ਪਹਿਲਾਂ ਅੰਮ੍ਰਿਤਸਰ ਸਾਹਿਬ ਦੀ ਬਾਬੇ ਸ਼ਾਮ ਸਿੰਘ ਕਹਿ ਕੇ ਸੰਤ ਗੁਰਮੁਖ ਸਿੰਘ ਤੇ ਸੰਤ ਸਾਧੂ ਸਿੰਘ ਤੋਂ ਇਹ ਸੇਵਾ ਲਈ ਹੰਸਲੀ ਦੀ। ਇਹ ਕਾਰ ਸੇਵਾ ਵੇਲੇ ਸਾਧ ਸੰਗਤ ਜੀ ਹੰਸਲੀ ਦੀ ਸੇਵਾ ਹੋਈ ਹੈ। ਇਸ ਪ੍ਰਕਾਰ ਅੰਮ੍ਰਿਤਸਰ ਦੀ ਜੋ 23 ਵਿੱਚ ਕਾਰ ਸੇਵਾ ਹੋਈ ਹੈ, ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸੇਵਾ ਬੇਅੰਤ ਗੁਰਮੁਖ ਕਰਦੇ ਸਨ। ਇਹਨਾਂ ਨੂੰ ਪਹਿਲਾਂ ਹੰਸਲੀ ਲਿਆਉਂਦੀ ਸੀ ਉਹ ਬਾਬੇ ਪ੍ਰੀਤਮ ਦਾਸ ਨੇ, ਉਸ ਵਕਤ ਹੰਸਲੀ ਦੀ ਸੇਵਾ ਜਿਹੜੀ ਕੀਤੀ ਸੀ ਉਹ ਸੇਵਾ ਨੂੰ ਇੱਕ ਰਾਜਾ ਅੜੀ ਕਰਦਾ ਸੀ, ਦਿੰਦਾ ਨਹੀਂ ਸੀ ਪਾਣੀ ਨਹਿਰ ਦਾ ਇਹ ਕੂਲ ਲਿਆਉਣ ਵਾਸਤੇ, ਉੱਥੇ 6 ਮਹੀਨੇ ਧੂਣਾ ਲਾ ਕੇ ਬੈਠੇ ਰਹੇ। ਫਿਰ ਉਸ ਨੂੰ ਸਾਰੀ ਅੰਮ੍ਰਿਤਸਰ ਸਾਹਿਬ ਤੱਕ ਹੰਸਲੀ ਲਿਆਉਂਦੀ ਸੀ, ਇਉਂ ਪਹਿਲਾਂ ਜਲ ਲਿਆਉਂਦਾ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਨਹਿਰ ਲਿਆਂਦੀ ਸੀ। ਇਸ ਪ੍ਰਕਾਰ ਸਰੋਵਰ ਚ ਅੰਮ੍ਰਿਤ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਗੁਰੂ ਅਰਜਨ ਦੇਵ ਜੀ ਦੇ ਖੂਹ ਜਿਹੇ 4 ਚਪੇਰੇ ਸੀ ਅੰਮ੍ਰਿਤਸਰ ਸਾਹਿਬ ਦੇ, ਗੁਰੂ ਕੇ ਬਾਗ ਵਿੱਚ ਸਨ ਅਤੇ ਇੱਧਰ ਘੰਟਾ ਘਰ ਵੱਲ ਜਿੱਧਰ ਸੀ ਸਥਾਨ ਉੱਥੇ ਇੱਕ ਖੂਹ ਸੀ ਵਿੱਚ ਥੜੇ ਦੇ ਆਇਆ ਹੋਇਆ, ਇਉਂ 4 ਚਪੇਰੇ ਅਕਾਲ ਤਖ਼ਤ ਸਾਹਿਬ ਵਾਲਾ ਖੂਹ ਸੀ, ਉਹਨਾਂ ਗੁਰੂ ਸ਼ੇਖ ਪਾਤਸ਼ਾਹ ਨੇ ਲਵਾਇਆ। ਇਹਨਾਂ ਖੂਹਾਂ ਦੇ ਰਾਹੀਂ ਸਰੋਵਰ ਪਹਿਲਾਂ ਭਰਿਆ ਜਾਂਦਾ ਸੀ ਅਤੇ ਉਸ ਵਕਤ ਸਾਧ ਸੰਗਤ ਜੀ ਫਿਰ ਹੰਸਲੀ ਦੀ ਸੇਵਾ ਹੋਈ ਹੈ। ਇਸ ਪ੍ਰਕਾਰ ਉਹ ਪ੍ਰੀਤਮ ਦਾਸ ਜੀ ਨੇ ਕਿਹਾ ਸੀ ਬਲਖੰਡੀ ਦਾਸ ਨੂੰ, ਕਿਸੇ ਬਲਖੰਡੀ ਦਾਸ ਤੇ ਤਪ ਤਾਂ ਬਹੁਤ ਹੋ ਗਿਆ, ਬਾਣੀ ਦਾ ਜਾਪ ਬਹੁਤ ਕੀਤਾ, ਤੂੰ ਮੰਤਰ ਸਿੱਧ ਹੋ ਜਾਏਗਾ, ਜਿਹੜੇ ਮੰਤਰਾਂ ਦੇ ਨਿਯਮ ਬਣਾ ਦੇਵੇਗਾ ਉਹਨਾਂ ਨਿਯਮਾਂ ਦੇ ਉੱਤੇ ਲੋਕ ਚੱਲਿਆ ਕਰਨਗੇ ਅਤੇ ਉਹਨਾਂ ਦੀਆਂ ਕਾਮਨਾ ਪੂਰੀਆਂ ਹੋ ਜਾਇਆ ਕਰਨਗੀਆਂ। ਲੋਕ ਜਿਹੜੇ ਐਵੇਂ ਅਣਮਿਲ ਨਾਮ ਲਿਖੇ ਹੋਏ ਜਿਹਨਾਂ ਦੇ ਜਾਣ ਤੇ ਸਭ ਨਾਮ ਪ੍ਰਤਾਪੂ ਸ਼ਿਵਜੀ ਦੇ ਨਾਮ ਕਰਕੇ ਮੰਤਰ ਬਣੇ ਹੋਏ ਹੈ, ਹੋਰ ਹਨੂੰਮਾਨ ਦੇ ਨਾਮ ਕਰਕੇ ਮੰਤਰ ਬਣੇ ਹੋਏ ਹੈ, ਉਹਨਾਂ ਮੰਤਰਾਂ ਜੰਤਰਾਂ ਤੋਂ ਛੁੱਟ ਜਾਣ ਲੋਕ ਬਾਣੀ ਨੂੰ ਇਸ ਤਰ੍ਹਾਂ ਕਰਦੇ। ਇਹ ਸੁਣ ਕੇ ਸਭ ਦਾ ਪੂਰਨ ਆਦਿਕ ਗ੍ਰੰਥ ਹੋਰ ਕਈ ਲਿਖਦੀਆਂ ਪੋਥੀਆਂ ਬਣਾਈਆਂ ਬਲਖੰਡੀ ਦਾਸ ਨੇ, ਉਹ ਇਸ ਪ੍ਰਕਾਰ ਸਾਧ ਸਿੰਘ ਜੀ ਪ੍ਰਚਲਿਤ ਹੋਏ। ਇਹ ਜਿਹੜੀਆਂ ਰਵਾਇਤਾਂ ਚੱਲੀਆਂ ਨਾ ਬਾਣੀ ਨੂੰ ਵੀ ਐਂ ਕੀਤਾ, ਇਹ ਉਸ ਬਲਖੰਡੀ ਦਾਸ ਦੇ ਬਣਾਉਣ ਤੋਂ ਰਵਾਇਤਾਂ ਚੱਲੀਆਂ, ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਕਤ ਤੇ ਹੋਏ ਹਨਗੇ ਸਾਰੇ। ਇਸ ਪ੍ਰਕਾਰ ਸਾਧ ਸਿੰਘ ਜੀ ਬਾਣੀ ਦੀ ਬਾਤ ਸ਼ੰਕਾ ਲੋਕ ਕਰਦੇ ਹੈ, ਗੁਰੂ ਸਾਹਿਬ ਤਾਂ ਬਾਣੀ ਜੋ ਰਚੀ ਹੈ ਠੀਕ ਹੀ ਰਚੀ ਹੈ, ਇਹਦੇ ਵੱਧ ਘੱਟ ਨਹੀਂ ਕੋਈ ਕੀਤਾ ਹੈ, ਜਿਹੜੇ ਕਰਦੇ ਗੁਰੂ ਸਾਹਿਬ ਦੇ ਉੱਤੇ ਦੋ ਪੌੜੀਆਂ ਨਿਧਿਆਸ ਦੀਆਂ ਕੱਢੀਆਂ ਹਨ। ਇਹ ਪੰਡਿਤ ਤਾਰਾ ਸਿੰਘ ਜੀ ਨੇ ਵੀ ਥਾਨਕਾ ਜੀ ਦੱਸਿਆ ਹੈ ਵੀ ਇਹ ਨਿਧਿਆਸਨ ਦੀਆਂ ਪੌੜੀਆਂ ਦੱਸਦੇ ਕੱਢੀਆਂ, ਪਰ ਨਿਧਿਆਸਨ ਦਾ ਵਿਸ਼ਾ ਤਾਂ ਇਹਦੇ ਵਿੱਚ ਪੰਚ ਪ੍ਰਮਾਣ ਦੇ ਜਮਾਰਾਂ ਨੂੰ ਕਵਰ ਕੀਤਾ ਹੈ। ਇਸ ਪ੍ਰਕਾਰ ਦੇ ਸ਼ੰਕਾ ਵਾਲਿਆਂ ਬਾਬਤ ਉਹਨਾਂ ਨੂੰ ਜ਼ਿਕਰ ਕੀਤੇ ਹਨ। ਹੋਰ ਵੀ ਟੀਕਾਕਾਰਾਂ ਨੇ ਪੰਡਿਤ ਸਾਧੂ ਸਿੰਘ ਜੀ ਗੁਰਬੜੀ ਵਾਲਿਆਂ ਨੂੰ ਵੀ ਟੀਕਾ ਕਰਦੇ ਹੋਏ ਅਤੇ ਜ਼ਿਕਰ ਕੀਤਾ ਜੀ ਉਸ ਸਾਹਿਬ 'ਤੇ। ਇਸੇ ਪ੍ਰਕਾਰ ਸਾਧ ਸਿੰਘ ਜੀ ਹੋਰ ਇੱਕ ਨਿਕਾ ਜਿਹਾ ਟੀਕਾ ਹੈ ਪੰਡਿਤ ਲਾਲ ਸਿੰਘ ਜੀ ਨੇ ਜਪੁ ਸਾਹਿਬ ਦਾ ਕੀਤਾ ਹੈ, ਉਹਦੇ 'ਚ ਇਹ ਸ਼ੰਕਾ ਕੀਤੀਆਂ ਹਨਗੀਆਂ। ਇਸ ਪ੍ਰਕਾਰ ਬਾਣੀ ਦੇ ਉੱਤੇ ਸ਼ੰਕਾ ਜਿਹਨਾਂ ਨੇ ਕੀਤੀਆਂ ਹੈ ਉਹਨਾਂ ਉੱਤੇ ਗੁਰੂ ਸਾਹਿਬ ਜੀ ਦੀ ਬਾਣੀ ਆਪ ਹੀ ਦਿੰਦੀ, ਪੂਰੇ ਦਾ ਸਭ ਕੁਛ ਪੂਰਾ ਹੈ, ਘੱਟ ਵੱਧ ਕੁਛ ਨਹੀਂ। ਸੋ ਇਸ ਪ੍ਰਕਾਰ ਬਾਣੀ ਨੂੰ ਸੰਪੂਰਨ ਨਹੀਂ ਸਮਝਣਾ, ਇਹ ਜਿਹੜੀ ਸ਼ੰਕਾ ਕਰਨੀ ਹੈ ਇਹ ਯੋਗ ਨਹੀਂ ਹੈ। ਸੋ ਇਸ ਸਲੋਕ ਨੂੰ ਕਹਿੰਦੇ ਨਿਧਿਆਸਨ ਦਾ ਵਿਸ਼ਾ ਕੀਤਾ ਹੈ। ਸੋ ਗੁਰੂ ਮਹਾਰਾਜ ਸਾਹਿਬ ਦੇਖ ਦਿੰਦੇ ਆ, ਸੁਣੋ
ਸਲੋਕ ਮਹੱਲਾ ਪਹਿਲਾ ਦੋ ਦੀਵੇ ਚੌਦਹ ਹਟ ਨਾਲੇ।
ਕਹਿੰਦੇ ਹਨ ਭਾਈ ਦੋ ਦੀਵੇ ਹਨ ਬ੍ਰਹਿਮੰਡ ਅੰਦਰ, ਚੰਦ ਤੇ ਸੂਰਜ, ਚੌਦਾਂ ਹਟ ਨਾਲੇ, ਚੌਦਾਂ ਹਟ ਨਾਲੇ ਬਾਜ਼ਾਰ ਹਨਗੇ ਚੌਦਾਂ ਲੋਕਾਂ ਰੂਪੀ, ਪੂਰ ਮਹਿਰ ਭੋਵੋ ਜਾਨੋ ਤਪ ਗੋ ਲੋਕ ਆਦਿਕ ਬ੍ਰਹਮ ਲੋਕ ਤੱਕ, ਅਤਲ ਬਿਤਲ ਮਹਤਲ ਰਸਤਲ ਤਲਾਤਲ ਪਤਾਲ ਆਦਿਕ। ਇਹ ਸੱਤ ਥੱਲੇ ਦੇ ਤੇ ਸੱਤ ਉੱਪਰਲੇ ਲੋਕ ਜਿਹੜੇ ਚੌਦਾਂ ਲੋਕ ਹੈ, ਇਹ ਹਟਨਾਲੇ ਇੱਕ ਬਾਜ਼ਾਰ ਬਣੇ ਹੋਏ ਹਨ।
ਜੇਤੇ ਜੀ ਤੇਤੇ ਬਣਜਾਰੇ,
ਜਿੰਨੇ ਜੀ ਹਨ ਇਹ ਬ੍ਰਹਿਮੰਡਾਂ ਦੇ ਅੰਦਰ ਸਾਰੇ ਸੋ ਕਰਮਾਂ ਦੇ ਬਣਜਾਰੇ ਬਣ ਕੇ ਆਏ ਹਨ।
ਖੁੱਲੇ ਹੱਟ ਹੋਆ ਵਾਪਾਰ,
ਇਹ ਚੌਦਾਂ ਲੋਕਾਂ ਨੂੰ ਵੀ ਹੱਟ ਖੁੱਲੇ ਹੋਏ ਹਨ ਬਾਜ਼ਾਰ ਦੇ, ਸਾਰਿਆਂ ਜੀਆਂ ਦਾ ਸੰਚਿਤ ਕਰਮ ਕਰਕੇ ਪਰਾਰਾਵਦ ਰੂਪ ਕਰਮ ਬਣਦੇ ਹੈ, ਪਰਾਰਾਵਦ ਕਰਕੇ ਫੇਰ ਕਿਰੇਮਾਨ ਕਰਮ ਹੈ, ਕਿਰੇਮਾਨ ਤੋਂ ਸੰਚਿਤ, ਸੰਚਿਤ ਤੋਂ ਪਰਾਰਾਵਦ ਬਣਦੇ ਹੈ। ਇਸ ਪ੍ਰਕਾਰ
ਜੇਤੇ ਜੀ ਤੇਤੇ ਬਣਜਾਰੇ,
ਜਿੰਨੇ ਜੀ ਜਿਹੜੇ ਉਤਮ ਮਧਮ ਕਨਿਸ਼ਟ ਅਧਮ, ਇਹ ਸਾਰੇ ਬਣਜਾਰੇ ਬਣੇ ਹੋਏ ਹਨ।
ਖੁੱਲੇ ਹੱਟ ਹੋਆ ਵਾਪਾਰ,
ਸਾਰਿਆਂ ਦੇ ਸਰੀਰਾਂ ਨੂੰ ਵੀ ਹੱਟ ਖੋਲੇ ਹੋਏ ਅੰਤਰਜਾਮੀ ਵਾਹਿਗੁਰੂ ਦੇ, ਸਾਰਿਆਂ ਚ ਕਈ ਮਿਸ਼ਰਤ, ਕਈ ਪੁੰਨ ਕਰਦੇ ਹੈ, ਕਈ ਪਾਪ ਕਰਦੇ, ਪੁੰਨ ਪਾਪ ਮਿਸ਼ਰਤ ਕਰਦੇ ਹੈ, ਇਹ ਵਪਾਰ ਸਾਰਿਆਂ ਦਾ ਹੋ ਰਿਹਾ ਹੈ।
ਜੋ ਪਹੁੰਚਿਆ ਸੋ ਚੱਲਣ ਹਾਰ,
ਜੋ ਕੋਈ ਭਾਈ ਸੰਸਾਰ ਦੀ ਜਨਮ ਧਾਰ ਕੇ ਪਹੁੰਚਿਆ ਹੈ, ਉਹ ਅੰਤ ਨੂੰ ਪਰਾਲਾ ਸਮਾਪਤ ਹੋਈ ਤੋਂ ਪਰਲੋਕ ਨੂੰ ਚੱਲਣ ਵਾਲਾ ਹੈ, ਸਭ ਨੂੰ ਪਰਲੋਕ ਜਾਣਾ ਪਵੇਗਾ।
ਧਰਮ ਦਲਾਲ ਪਾਏ ਨੀਸਾਂ,
ਧਰਮ ਰਾਜਾ ਜਿਹੜਾ ਦਲਾਲਗੀ ਕਰੇਗਾ, ਧਰਮ ਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਜਿਵੇਂ ਆਉਂਦਾ। ਸੋ ਧਰਮ ਰਾਜਾ ਜਿਹੜਾ ਹੈ ਇਹ ਦਲਾਲਗੀ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਲੈ ਕੇ ਦਲਾਲਗੀ ਦੋਹਾਂ ਦਾ ਭਵਿੱਖੀ ਵਪਾਰੀਆਂ ਦਾ ਜਿਹੜਾ ਵਪਾਰ ਕਰਨ ਤੋਂ ਬੋਲੀ ਦੀ ਭਾਸ਼ਾ ਸਮਝ ਕੇ ਦੁਪਾਸੀਆ ਹੁੰਦਾ ਜਿਹੜਾ, ਉਹ ਦਲਾਲਗੀ ਕਰਦਾ ਹੈ। ਕਿਉਂ ਧਰਮ ਰਾਜਾ ਦਲਾਲਗੀ ਪਾਪਾਂ ਤੇ ਪੁੰਨਾਂ ਦੀ, ਜਿਹਨੇ ਇੰਨੇ ਪਾਪ ਕੀਤੇ ਇੰਨੇ ਪੁੰਨ ਕੀਤੇ ਹੈ, ਇਹ ਦਲਾਲਗੀ ਕਰੇਗਾ, ਉਹਨਾਂ ਦੀ ਕਰਨੀ ਅਨੁਸਾਰ ਨਿਆਂ ਕਰੇਗਾ।
ਪਾਏ ਨਿਸ਼ਾਨ,
ਧਰਮ ਦਲਾਲ ਪਾਏ ਨਿਸ਼ਾਨ, ਜੋ ਮੱਥੇ ਤੇ ਲੇਖ ਪਾਏ ਹੋਏ ਹੈ ਉਹਨਾਂ ਅਨੁਸਾਰ ਉਹ ਦਲਾਲਗੀ ਅਦਾਲਤੀ ਪਣਾ ਕਰੇਗਾ।
ਨਾਨਕ ਨਾਮ ਲਾਹਾ ਪਰਵਾਨ,
ਭਾਈ ਪਾਪ ਪੁੰਨ ਤੇ ਪਾਪ ਪੁੰਨ ਮਿਸ਼ਰਤ ਨਾਲੋਂ, ਪਰਮੇਸ਼ਰ ਦਾ ਨਾਮ ਹੀ ਗੁਰੂ ਸਾਹਿਬ ਜੀ ਕਹਿੰਦੇ ਲਾਹਾਏ ਪ੍ਰਮਾਣਿਕ,
ਘਰ ਆਏ ਵਧਾਈ,
ਜਿਹੜੇ ਇਸ ਪ੍ਰਕਾਰ ਪ੍ਰਲੋਕ ਰੂਪੀ ਘਰ ਚ ਆਏ ਹੈ ਉਹਨਾਂ ਨੂੰ ਵਧਾਈਆਂ, ਸੁਭ ਗੁਣਾਂ ਦੇ ਸਹਿਤ ਜਿਹੜੇ ਹੈ ਵਧਾਈਆਂ ਵੱਜ ਰਹੀਆਂ ਹਨ ਉਹਨਾਂ ਦੀਆਂ।
ਸੱਚ ਨਾਮ ਵੱਡੇ ਆਈ,
ਜਿਹਨਾਂ ਸੱਚਾ ਨਾਮ ਜਪਿਆ ਉਹਨਾਂ ਨੂੰ ਨਾਮ ਕਰਕੇ ਵਾਹਿਗੁਰੂ ਦੇ ਸਰੂਪ ਦੀ ਵਡਿਆਈ ਮਿਲੀ ਹੈ।
ਮਹੱਲਾ ਪਹਿਲਾ ਦੋਏ ਦੀਵੇ ਚੌਦਹ ਹਟ ਨਾਲੇ,
ਮਹਾਰਾਜ ਕਹਿੰਦੇ ਇਹ ਤਾਂ ਵਿਅਸ਼ਟੀ ਸਮਸ਼ਟੀ ਉਪਾਧੀ ਦੁਆਰਾ ਦੱਸਿਆ ਹੈ, ਵਿਅਸ਼ਟੀ ਉਪਾਧੀ ਜੋ ਭਿੰਨ ਭਿੰਨ ਵਿਦਿਆ ਕਰਕੇ ਅੰਤਾ ਕਰਮੀਆਂ ਉਪਾਧੀਆਂ ਉਹਨਾਂ ਦੁਆਰਾ ਕਹਿੰਦੇ ਹਨ।
ਦੋਏ ਦੀਵੇ ਚੌਦਹ ਹਟ ਨਾਲੇ,
ਦੋ ਦੀਵੇ ਭਾਵੇਂ ਅੱਖਾਂ ਦੇ ਚੰਦ ਜਿਹੜੇ ਦੋਵੇਂ ਸੱਜਾ ਤੇ ਖੱਬਾ ਨੇਤਰੇ ਦੀਵੇ ਹਨ, ਪਰ ਦੋ ਦੀਵੇ ਬਰਾੜ ਤੇ ਵਿਵੇਕ ਗ੍ਰਹਿਣ ਕਰੋ।
ਚੌਦਹ ਹਟ ਨਾਲੇ,
ਚੌਦਾਂ ਹਟ ਨਾਲੇ, ਪੰਜ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਚਾਰੇ ਅੰਤਾ ਕਰਨ, ਇਹ 14 ਹਟਨਾਲੇ ਬਾਜ਼ਾਰ ਬਣੇ ਹੋਏ ਹਨ।
ਜੇਤੇ ਜੀ ਤੇਤੇ ਵਣਜਾਰੇ,
ਅਗੇ ਜਿਤਨੇ ਜੀ ਜਾਂਦੇ ਸਾਰੇ ਵਪਾਰ ਕਰਨ ਵਾਸਤੇ ਬਿਨ ਖੇਲੂ ਕਰਮਾਂ ਦੇ ਵਣਜਾਰੇ ਹਨ।
ਖੁੱਲੇ ਹੱਟ ਹੋਆ ਵਪਾਰ,
ਸੰਸਾਰ ਵਿੱਚ ਸਤਸੰਗਤ ਰੂਪੀ ਹੱਟ ਜਿਨ੍ਹਾਂ ਨੂੰ ਖੁੱਲਾ ਮਿਲਿਆ ਹੈ ਉਹਨਾਂ ਦਾ ਧਰਮ ਵਾਲਾ ਵਪਾਰ ਹੋਇਆ ਹੈ।
ਜੋ ਪਹੁੰਚੇ ਸੋ ਚੱਲਣ ਹਾਰ,
ਜਿਹੜਾ ਭਾਈ ਪਹੁੰਚਦਾ ਹੈ ਸਤਸੰਗਤ ਵਿੱਚ ਉਹ ਚੱਲਣ ਹਾਰਾ ਹੁੰਦਾ ਹੈ, ਸੱਚਖੰਡ ਨੂੰ ਮਹਾਰਾਜ ਦੇ ਸਰੂਪ ਵਿੱਚ ਪਹੁੰਚ ਜਾਂਦਾ ਹੈ।
ਧਰਮ ਦਲਾਲ ਪਾਏ ਨੀਸਾਂ,
ਇਹ ਧਰਮ ਦਾ ਜਿਹੜਾ ਧਰਮ ਦਾ ਨਿਰਣਾ ਹੈ ਇਹ ਦਲਾਲਗੀ ਕਰਨ ਵਾਲਾ ਪਰਮੇਸ਼ਰ ਨਿਸ਼ਾਨ ਦੇਖ ਮੱਥੇ ਤੇ ਜਿਨ੍ਹਾਂ ਦੇ ਪਾਉਂਦਾ ਹੈ।
ਨਾਨਕ ਨਾਮ ਲਾਹਾ ਪਰਵਾਨ,
ਉਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨਾਮ ਦਾ ਲਾਹਾ ਪਰਵਾਨ ਨੀਕ ਹੁੰਦਾ ਹੈ।
ਘਰ ਆਏ ਵਜੀ
ਵਾਦੀ, ਘਰ ਚ ਆ ਜਾਂਦੇ ਸੱਚ ਕੱਟ ਖੁਸ਼ੀਆਂ ਵੱਧ ਜਾਂਦੀਆਂ ਹਨ।
ਸੱਚ ਨਾਮ ਕੀ ਮਿਲੀ ਵਡਿਆਈ,
ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ। ਇਸੇ ਪ੍ਰਕਾਰ ਫੇਰ ਪੜੋ,
ਦੋਏ ਦੀਵੇ 14 ਹੈ ਹਟ ਨਾਲੇ,
ਦੋ ਦੀਵੇ ਅਪਰੋਖ ਗਿਆਨ ਤੇ ਅਪਰੋਖ ਗਿਆਨ, 14 ਹਟ ਨਾਲੇ ਜਿਨ੍ਹਾਂ ਨੇ ਪੰਜੇ ਸਭ ਸੰਤੋਖ ਦਿਆ ਧਰਮ ਵਿਚਾਰ ਤੇ ਪੰਜਾਂ ਤੱਤਾਂ ਦੀ ਧਾਰਨਾ ਤੇ ਚਾਰੇ ਅੰਤਾਂ ਕਰਨ ਦਾ ਨਿਰੋਧ ਜਿਹੜਾ ਕੀਤਾ ਹੈ ਇਹ 14 ਹਟਨਾਲੇ ਬਾਜ਼ਾਰ ਬਣੇ ਹੋਏ ਹਨ।
ਜੇਤੇ ਜੀ ਅਤੇਤੇ ਵਣਜਾਰੇ,
ਜੀ ਜੰਤ ਹਨ ਸਾਰੇ ਜਗਿਆਸੂ ਬਣ ਕੇ ਸਰੂਪ ਦੀ ਖਰੀਦ ਕਰਨ ਵਾਸਤੇ ਵਣਜਾਰੇ ਬਣ ਕੇ ਆਏ ਹਨ ਗੁਰੂ ਕੀ ਸੰਗਤ ਵਿੱਚ।
ਖੁੱਲੇ ਹੱਟ ਹੋਆ ਵਪਾਰ,
ਸਤਸੰਗਤ ਰੂਪੀ ਜਦੋਂ ਹੱਟ ਖੁੱਲੇ ਤਾਂ ਗੁਰਾਂ ਦਾ ਉਪਦੇਸ਼ ਰੂਪੀ ਸਰਵਣ ਰੂਪ ਇਹ ਵਪਾਰ ਇਹਨਾਂ ਅਧਿਕਾਰੀਆਂ ਨੂੰ ਪ੍ਰਾਪਤ ਹੋਇਆ।
ਜੋ ਪਹੁੰਚੇ ਸੋ ਚੱਲਣ ਹਾਰ,
ਜੋ ਸਰਗੋਂ ਦੀ ਸ਼ਰਨ ਪਹੁੰਚਦੇ ਹੈ ਉਹ ਮੋਖ ਪਦਵੀ ਨੂੰ ਪਹੁੰਚਣ ਵਾਲੇ ਹੋ ਜਾਂਦੇ ਹਨ।
ਧਰਮ ਦਲਾਲ ਪਾਏ ਨੀਸਾਂ,
ਗੁਰੂ ਮਹਾਰਾਜ ਸਾਹਿਬ ਜੀ ਧਰਮ ਜੋ ਕੈਸਾ ਧਰਮ ਭਜਿਓ ਪਾਰ ਬ੍ਰਹਮ ਕਹ ਨਾਨਕ ਅਟਾਲੇ ਧਰਮ, ਇਹ ਨਿਸ਼ਾਨ ਲੇਖ ਜਿਨ੍ਹਾਂ ਦੇ ਮੱਥੇ ਦੇ ਉੱਤੇ ਧਰਮ ਦਲਾਲ, ਦਲਾਲ ਕੀ ਧਰਮ ਦੀ, ਧਰਮ ਦੇ ਅਦਾਲਤ ਕਰਨੀ ਜਿਹੜੀ ਧਰਮ ਦਾ ਅਸ਼ੁਭ ਗੁਣਾ ਨੂੰ ਧਾਰਨ ਕਰਨਾ, ਆਸਰੀ ਸੰਤ ਦਾ ਤਿਆਗ ਕਰਨਾ, ਇਹ ਦਲਾਲਗੀ ਅਦਾਲਤ ਪਾਉਂਦੇ ਹਨ।
ਨਾਨਕ ਨਾਮ ਲਾਹਾ ਪਰਵਾਨ,
ਜਿਹੜੇ ਅਧਿਕਾਰੀ ਮਹਾਰਾਜ ਦਾ ਅੰਮ੍ਰਿਤ ਨਾਮ ਨੂੰ ਸਰਵਣ ਮੰਨਣ ਅਭਿਆਸਨ ਕਰਦੇ ਹੈ, ਤਤੂ ਦਾ ਸੋਧਨ ਕਰਦੇ ਹੈ, ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਹੈ, ਲਾਹਾ ਪ੍ਰਾਪਤ ਹੋ ਜਾਂਦਾ, ਪ੍ਰਮਾਣਿਕ ਸਫਲੇ ਹੋ ਜਾਂਦੇ ਹਨ।
ਘਰ ਆਏ ਵਜੀ ਵਧਾਈ,
ਗੁਰੀਆ ਪਦ ਰੂਪੀ ਘਰ ਚ ਆ ਕੇ ਸਥਿਤ ਹੋ ਜਾਂਦੇ ਹੈ, ਉਹਨਾਂ ਦੀਆਂ ਵਧਾਈਆਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਵੱਜ ਉੱਠੀਆਂ ਹਨ।
ਸੱਚ ਨਾਮ ਕੀ ਮਿਲੀ ਵਡਿਆਈ,
ਸੱਚ ਨਾਮ ਸਰੂਪ ਲੱਖਣਾ ਦੀ ਪ੍ਰਾਪਤੀ ਦੀ, ਸਤਨਾਮ ਕਰਕੇ ਵਡਿਆਈ ਪ੍ਰਾਪਤ ਹੋਈ, ਜਿਨ ਜਾਤਾ ਸੇ ਤੁਸੀਂ ਜਿਹਾ।
ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ,
ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਜਿਹੜੇ ਸੁਭਾਅ ਹੈ ਉਹ ਬਦਲਦੇ ਨੀ, ਬਣੇ ਹੀ ਰਹਿੰਦੇ ਆ ਇਹ ਦੱਸਦੇ ਹਨ।
ਰਾਤੀ ਹੋਵਨ ਕਾਲੀਆ,
ਜੇ ਭਾਈ ਕਾਲੀਆਂ ਰਾਤਾਂ ਬਹੁਤੀਆਂ ਹੋਣ ਪ੍ਰੇਮੀਓ,
ਸੁਪੇਦਾ ਸੇ ਵਨ,
ਜਿਹੜੇ ਸਫੇਦ ਚੀਜ਼ਾਂ ਹਨ ਕਪਾਹ ਹੈ ਦੁੱਧ ਹੈ ਇਹਨਾਂ ਦੇ ਚਿੱਟੇ ਹੀ ਵਨ ਰੰਗ ਰਹਿੰਦੇ ਹੈ, ਕਪਾਹਕਾਂ ਦੇ ਚਿੱਟੀ ਕਪਾਹ ਜਿਹੜੀ ਹੈ ਤੇ ਚਿੱਟੇ ਇਸੇ ਪ੍ਰਕਾਰ ਉੱਜਲ ਵਸਤਰ ਹਨਗੇ, ਉਹ ਸਫੇਦ ਵਸਤਰਾਂ ਦੇ ਸਫੇਦ ਹੀ ਬੰਨ ਰੰਗ ਰਹਿੰਦੇ ਹਨ।
ਦੇਹੋ ਬੱਗਾ ਤਪੈ ਘਣਾ,
ਜੇ ਦਿਨ ਭਾਈ ਕਿੱਡਾ ਭਾਵਾਂ ਬੱਗਾ ਚਿੱਟਾ ਤਪਦਾ ਹੋਵੇ ਘਣਾ ਬਹੁਤਾ,
ਕਾਲਿਆ ਕਾਲੇ ਵਨ,
ਜਿਹੜੇ ਕਾਲੀਆਂ ਚੀਜ਼ਾਂ, ਕਾਲੀਆਂ ਕੰਬਣਾ, ਕਾਲੀਆਂ ਮਹੀਆਂ ਹੈ, ਕਾਲੀਆਂ ਭੇਡਾਂ ਹੈ, ਉਹਨਾਂ ਦੇ ਕਾਲੇ ਬੰਨ ਰੰਗ ਰਹਿੰਦੇ ਹਨ।
ਅੰਧੇ ਅਕਲੀ ਬਾਹਰ, ਰਾਤੀ ਹੋਵਨ ਕਾਲੀਆ,
ਇਸੇ ਪ੍ਰਕਾਰ ਸਾਹਿਬ ਸਿੰਘ ਜੀ ਰਾਤਾਂ ਕੁਸੰਗਤ ਦੀਆਂ ਬਹੁਤ ਭਾਵੇਂ ਕਾਲੀਆਂ ਹੋਣ,
ਸੁਪੇਦਾ ਸੇ ਵਨ,
ਜਿਹੜੇ ਸੁਪੇਦ ਸੰਤ ਉਜਲ ਨਿਰਮਲ ਚਿੱਤ ਵਾਲੇ ਬ੍ਰਹਮ ਗਿਆਨ ਦੇ ਸਹਿਤ ਉਹਨਾਂ ਮਹਾਤਮਾ ਦੇ ਵਨ ਰੰਗ ਤੁਰਿਆ ਪਦ ਵਾਲੇ ਉਜਲ ਹੀ ਰਹਿੰਦੇ ਹੈ, ਉਹਨਾਂ ਦੇ ਸਤਸੰਗੀ ਸਤਸੰਗਤ ਕੁਸੰਗਤ ਰੂਪੀ ਰਾਤਾਂ ਜਿਹਨੂੰ ਕਾਲੀਆਂ ਮਿਲ ਵੀ ਜਾਣ ਪਾਪਾਂ ਵਾਲੀਆਂ, ਉਹ ਸਫੇਦ ਸੰਤ ਆਪਣਾ ਸੁਭਾਅ ਨਹੀਂ ਛੱਡਦੇ, ਉਹਨਾਂ ਪਾਪਾਂ ਨਾਲ ਪਾਪੀਆਂ ਨਾਲ ਮਿਲ ਕੇ ਪਾਪ ਨਹੀਂ ਕਰਨ ਲੱਗ ਜਾਂਦੇ, ਫਿਰ ਵੀ ਆਪਦਾ ਸੁਭਾਅ ਨਿਰਮਲ ਉੱਜਾ ਹੀ ਰੱਖਦੇ ਚਿੱਟੇ ਵਸਤਰਾਂ ਦੀ ਨਿਆਈ।
ਬੱਗਾ ਤਪੈ ਘਣਾ।
ਅਤੇ ਜੇ ਦਿਨ ਭਾਈ ਬੱਗਾ ਸਤਸੰਗ ਰੂਪੀ ਦਿਨ, ਬੱਗਾ ਗਿਆਨ ਰੂਪੀ ਸੂਰਜ ਚਮਕਦਾ ਹੈ, ਬਹੁਤ ਸਾਰਾ ਘਣਾ ਚਮਕਦਾ ਹੈ, ਪ੍ਰਕਾਸ਼ ਦਾ ਹੈ, ਤਪ ਰਿਹਾ ਹੈ।
ਕਾਲਿਆ ਕਾਲੀ ਵੰਨ,
ਜਿਹੜੇ ਸਾਧ ਸੰਗਤ ਜੀ ਸਤਸੰਗ ਰੂਪੀ ਦਿਨ ਭਾਵਾਂ ਕਿੰਨਾ ਤਪਦਾ ਹੈ ਪ੍ਰਤਾਪ ਦੇ ਸਹਿਤ, ਪਰ ਕਾਲੇ ਜਿਹੜੇ ਪਾਪਾਂ ਕਰਕੇ ਹੈ ਉਹਨਾਂ ਦੇ ਕਾਲੇ ਬੰਨ ਕੁਸੰਗੀ ਰਹਿੰਦੇ ਹੈ। ਉਹ ਸਤਸੰਗਤ ਨਾਲ ਸੱਪੈ ਦੁੱਧ ਪਿਆਈ ਹੈ ਦਿਖ ਮੁੱਖੋਂ ਸਿੱਟੈ, ਸੱਪ ਨੂੰ ਦੁੱਧ ਪਿਆਈਏ ਜ਼ਹਿਰ ਹੀ ਕੱਢਦਾ ਮੂੰਹ ਵਿੱਚੋਂ। ਇਸ ਪ੍ਰਕਾਰ ਉਹ ਸਤਸੰਗਤ ਨਾਲ ਮਿਲ ਕੇ ਸੁਧਰਦੇ ਨਹੀਂ, ਪਾਂਬਰ ਪੁਰਖ ਜਿਹੜੇ ਹੈ ਉਹ ਆਪਦਾ ਪਾਂਬਰ ਸੁਭਾਅ ਹੀ ਰੱਖਦੇ ਹੈ, ਸਤਸੰਗਤ ਦਾ ਗੁਣ ਨਹੀਂ ਉਹ ਧਾਰਨ ਕਰਦੇ। ਇਸ ਪ੍ਰਕਾਰ ਦੀ ਹਾਲਤ ਹੈ, ਇਹ ਸੁਭਾਅ ਵੀ ਹੈ। ਤਾਮਸੀ ਆਦਮੀ ਜਿਹੜੇ ਹੈ ਉਹ ਹਰ ਵਕਤ ਕ੍ਰੋਧ ਵਿੱਚ ਹੀ ਜਲੇ ਰਹਿੰਦੇ ਹੈ, ਸਤਸੰਗਤ ਦੇ ਗੁਣ ਧਾਰਨ ਨਹੀਂ ਕਰਦੇ, ਇਹੋ ਜਿਹੇ ਰਹਿ ਜਾਂਦੇ ਹਨ। ਇਸੇ ਪ੍ਰਕਾਰ
ਰਾਤੀ ਹੋਵਨ ਕਾਲੀਆ,
ਭਾਈ ਕਲਯੁਗ ਦੇ ਸਮੇਂ ਦੀਆਂ ਰਾਤਾਂ ਬਹੁਤ ਕਾਲੀਆਂ, ਪਾਪ ਵਾਲੀਆਂ, ਸੱਚ ਕਾਲ ਕੂੜ ਵਰਤੇ ਆ। ਕਲ ਕਾਲਖ ਬੇਤਾਲ, ਕਲਯੁਗ ਦੇ ਜ਼ਮਾਨੇ ਚ ਬਾਹਲੇ ਪਾਪਾਂ ਦੀਆਂ ਕਾਲੀਆਂ ਬੋਲੀਆਂ ਰਾਤਾਂ ਹੋ ਰਹੀਆਂ। ਵਸਦਾ
ਸੁਪੇਦਾ ਸੇ ਵਨ,
ਸੁਪੇਦ ਜਿਹੜੇ ਸਾਹਿਬ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਧੰਨਾ ਜੀ ਆਦਿਕ ਭਗਤ ਹੋਏ ਹੈ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਭਾਈ ਬਾਬਾ ਦੀਪ ਸਿੰਘ, ਮਨੀ ਸਿੰਘ ਆਦਿਕ ਜਿਹੜੇ ਗੁਰਮੁਖ ਪਿਆਰੇ ਸਵੇਰ ਗਿਆਨਵਾਨ ਹੋਏ ਹੈ, ਉਹਨਾਂ ਦੇ ਸਵੇਰ ਵੀ ਬਨਤ ਵਧੀਆ ਬਦ ਵਾਲੇ ਰੰਗੀ ਰਹੇ ਹੈ। ਭਾਵੇਂ ਕਲਜ ਵਿੱਚ ਕਿੰਨਾ ਕੁਨਿਆ ਹੈ, ਕਿੰਨੇ ਪਾਪ ਹਨ, ਇਹ ਪਾਪ ਦੀਆਂ ਕਾਲੀਆਂ ਬੋਲੀਆਂ ਰਾਤਾਂ ਹੈ, ਫਿਰ ਵੀ ਜਿਹੜੇ ਮਹਾਂਪੁਰਖ ਹੈ ਉਹ ਉਜਲ ਸਰੂਪ ਵਾਲੇ ਹਨ।
ਦੇਹੋ ਬੱਗਾ ਤਪੈ ਘਣਾ,
ਪਿਛਲੇ ਯੁੱਗਾਂ ਚ ਸਰਜਗ ਪ੍ਰੇਤਾ ਦੁਆਪਰ ਆਦਿਕਾਂ ਚ ਇਹ ਦਿਨ ਦੀ ਨਿਆਈ ਬੜਾ, ਲੱਖ ਵਰੇ ਦੀ ਉਮਰ ਸੀ ਸਰਜਗ ਦੇ ਵਿੱਚ, ਸਾਰੇ ਸੱਚ ਬੋਲਦੇ ਸਨ, ਤ੍ਰੇਤੇ ਜੰਗ ਕਰਦੇ ਸਨ, ਦੁਆਪਰ ਚ ਪੂਜਾ ਕਰਦੇ ਸਨ। ਇਹ ਦਿਨ ਵਰਨੂੰ ਭਾਵੇਂ ਬਹੁਤ ਸਾਰੇ ਇਹਨਾਂ ਦਾ ਪ੍ਰਤਾਪ ਪਿਛਲੇ ਯੁੱਗਾਂ ਦਾ ਤਪ ਰਿਹਾ ਸੀ, ਪ੍ਰਕਾਸ਼ ਰਿਹਾ ਸੀ।
ਕਾਲਿਆ ਕਾਲੇ ਵੰਨ,
ਕਾਲੇ ਜਿਹੜੇ ਜੀ ਸੀ, ਜੇ ਬੇਂਗੂ ਰਾਜਾ ਸਰਜੂ ਵਿੱਚ ਹੋਇਆ ਹੈ, ਉਸ ਨੂੰ ਦੇਵ ਜਾਨੀ ਜਿਹੜੀ ਪੁੱਤਰੀ ਸੀ ਸ਼ੁਕਰਾਚਾਰਜ ਵੀ, ਉਹਦਾ ਸੱਤ ਤੋੜਿਆ, ਉਹਦੇ ਸਰਾਫ ਦੇ ਤੋਂ 10,000 ਵਰਾ ਕਲਯੁਗ ਦਾ ਜ਼ਮਾਨਾ ਸਰਜੁਗ ਚ ਵਰਤਿਆ, ਬੜਾ ਰੇਤਾ ਹੀ ਉੱਡੇ, ਮੀਂਹ ਨਾ ਪਿਆ ਤੇ ਸਾਰੀ ਦੁਨੀਆਂ ਉਜੜ ਗਈ। ਇਸ ਪ੍ਰਕਾਰ ਕਲਯੁਗ ਦਾ ਜ਼ਮਾਨਾ 10,000 ਵਾਰਾ ਵਰਤਿਆ ਸੀ। ਇਹ ਸਤਯੁਗ ਦਾ ਦਿਨ ਕਿੱਦਾਂ ਤਪਦਾ ਸੀ, ਪਰ ਬੇਨੂ ਵਰਗਿਆਂ ਨੇ ਸੱਤ ਤੋੜਿਆ ਦੇਵ ਜਾਨੀ ਦਾ, ਤੇ ਇਸ ਕਰਕੇ ਪਾਪ ਲੱਗਾ ਸਾਰੇ। ਇੱਕ ਕੰਮ ਕਰੇ ਤਾਂ ਸਾਰੇ ਦੇਸ਼ ਨੂੰ ਮਿਲਣਾ ਸੀ, ਇਹ ਸੀ ਉਸਦਾ ਨਿਆਮ ਸਮੇਂ ਦਾ। 10,000 ਵਾਰਾ ਇਸ ਪ੍ਰਕਾਰ ਕਲਯੁਗ ਵਰਤਿਆ ਸੀ। ਉਹ ਕਲਯੁਗ ਦੇ ਜ਼ਮਾਨੇ ਨੂੰ ਜਿਹੜਾ ਵਰਤਿਆ ਸੀ, ਸਤਯੁਗ ਆਦੀਨਾ ਗੁਰੂ ਮਹਾਰਾਜ ਸਾਹਿਬ ਦਾ ਅਵਤਾਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ, 5,000 ਵਰਾ ਕਲਯੁਗ ਗਏ ਤੋਂ ਬਾਅਦ, ਇਸ ਪ੍ਰਕਾਰ 15,000 ਵਰਾ ਤੱਕ ਕਲਯੁਗ ਜਾਂਦੇ ਤੱਕ ਇਹ ਸਤਯੁਗ ਦਾ ਦਾਗ ਲੱਗਾ ਹੋਇਆ ਹੈ। ਇਹ ਗੁਰੂ ਸਾਹਿਬ ਨਾਮ ਦਾ ਪ੍ਰਤਾਪ ਫੈਲਾਇਆ ਹੈ, ਇਹ ਆ ਕੇ ਲੀਨ ਕਰਤਾ ਵਿੱਚ। ਇਸ ਪ੍ਰਕਾਰ ਉਹ ਬੇਨੂ ਵਾਲਾ ਜਿਹੜਾ ਕਲਯੁਗ ਦਾ ਜ਼ਮਾਨਾ ਸੀ, ਜੋ ਸਤਯੁਗ ਦਾ ਜ਼ਮਾਨਾ ਸੀ, ਉਹ ਸਤਗੁਰੂ ਜੀ ਨੇ ਕਲਯੁਗ ਚ ਵਰਤਾਇਆ ਹੈ।
ਦੇਹੋ ਬੱਗਾ
ਤਪੈ ਘਣਾ, ਦਿਨ ਦੀ ਨਿਆਈ ਇਹ ਹਰਨਾਕਸ ਵਰਗੇ ਸਤਯੁਗ ਚ ਹੋਏ ਹੈ, ਜਿਹਨਾਂ ਆਪਦੇ ਪੁੱਤਰ ਨਾਲ ਹੀ ਵੈਰ ਕਰਿਆ ਸੀ, ਰਾਵਣ ਨਾਲ, ਰਾਮ ਚੰਦਰ ਸੀਤਾ ਚੜਾਉਣ ਵਾਲੇ ਤ੍ਰੇਤੇ ਚ ਹੋਏ ਹੈ, ਕੰਸ ਆਦਿਕ ਦੁਆਪਰ ਚ ਹੋਏ ਹੈ, ਜੋ ਆਪਣੇ ਵਾਸਦੇਵ ਨੂੰ ਕੈਦ ਕਰ ਲਿਆ ਸੀ, ਜਿਸ ਨੇ ਆਪਣੇ ਪਿਤਾ ਨੂੰ ਵੀ ਕੈਦ ਕਰ ਲਿਆ ਸੀ, ਕ੍ਰਿਸ਼ਨ ਭਗਵਾਨ ਜੇਲ੍ਹ ਚ ਹੀ ਜਨਮ ਧਾਰ ਰਿਹਾ ਸੀ ਤੇ ਗੋਕਲ ਚ ਜਾ ਕੇ ਪਲੇ ਸੀ। ਇਉਂ ਕੰਸ ਆਦਿਕ ਜਿਹੜੇ ਹੋਏ ਹਨ ਇਹ ਵੀ ਦੁਆਪਰ ਵਿੱਚ ਤਪਦੇ ਦਿਨ ਚ ਹੋਏ ਹਨ, ਪਾਪ ਕਰਨ ਵਾਲੇ।
ਕਾਲਿਆ ਕਾਲੇ ਵੰਨ,
ਜਿਹੜੇ ਕਾਲੇ ਪਾਪੀ ਸੀ ਉਹਨਾਂ ਦੇ ਕਾਲੇ ਵੰਨ ਰੰਗ ਸੀ ਰਹੇ ਪਿਛਲੀਆਂ ਯੁੱਗਾਂ ਚ ਵੀ, ਉਹ ਸੁਧਰੇ ਨਹੀਂ ਹਨ। ਕਿਉਂ ਯੁੱਗਾਂ ਦੇ ਪ੍ਰਤਾਪ ਦਾ ਫਰਕ ਨਹੀਂ, ਜੀਆਂ ਨਹੀਂ ਕਰਨੀ ਅਨੁਸਾਰ ਫਰਕ ਹੈ। ਹੁਣ ਕਲਯੁਗ ਦੀ ਭਾਵੇਂ ਕਾਲੀ ਬੋਲੀ ਰਾਤ ਹੈ, ਫਿਰ ਵੀ ਸਫੇਦ ਨਿਰਮਲ ਚਿੱਤ ਵਾਲੇ ਗੁਰਮੁਖ ਜਿਹੜੇ ਹੈ ਉਹਨਾਂ ਦੇ ਬੰਨ ਰੰਗ ਨਿਰਮਲ ਉਜਲੀ ਹਨ, ਸਾਹਿਬ ਫਰਮਾਉਂਦੇ ਹਨ।
ਅੰਧੇ ਅਕਲੀ ਬਾਹਰੇ,
ਜਿਹੜੇ ਅਗਿਆਨੀ ਲੋਕ ਹਨਗੇ, ਅੰਧੇ ਅਕਲ ਪਰਮਾਤਮਾ ਦੀ ਅਕਲ ਤੋਂ ਬਾਹਰ ਹਨਗੇ।
ਮੂਰਖ ਅੰਧ ਗਿਆਨ,
ਉਹ ਮੂਰਖ ਐਸੇ ਹੈ ਉਹਨਾਂ ਦਾ ਅੰਧਤਾਈ ਦਾ ਗਿਆਨ ਹੈ, ਕਹਿੰਦੇ ਸਾਡੇ ਮੱਥੇ ਤੇ ਆਪ ਹੀ ਲਿਖਦੇ ਨਾ, ਫਿਰ ਸਾਨੂੰ ਸਾਡਾ ਕੀ ਕਸੂਰ ਹੈ, ਕਿ ਅੰਧਤਾਈ ਦਾ ਗਿਆਨ ਹੈ, ਮੇਟਣ ਵਾਸਤੇ ਯਤਨ ਨਹੀਂ ਕਰਦੇ, ਅੰਧਤਾਈ ਦਾ ਗਿਆਨ ਗਿਆਨ ਹੈ, ਅੰਧੇ ਪੁਣੇ ਦਾ ਗਿਆਨ ਪੁਣੇ, ਜਿਹੜਾ ਅੰਧਤਾਈ ਗਿਆਨ ਚ ਪਾਉਣ ਵਾਲਾ ਗਿਆਨ ਇਹਨਾਂ ਦਾ।
ਨਾਨਕ ਨਜ਼ਰੀ ਬਾਹਰ,
ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਹਨ ਉਹ ਆਦਮੀ।
ਕਬ ਹੈ ਨਾ ਪਾਪ ਹੈ ਮਾਨ,
ਕਿਤੇ ਵੀ ਨਾ ਇਸ ਲੋਕ ਚ ਨਾ ਪ੍ਰਲੋਕ ਚ ਕਿਤੇ ਵੀ ਕਦੇ ਵੀ ਮਾਣ ਨੀ, ਉਹ ਸਤਿਕਾਰ ਨੀ ਪਾਉਣਗੇ।
ਪੌੜੀ ਕਾਇਆ ਕੋਟ ਰਚਾਇਆ,
ਕਾਇਆ ਦੇ ਰੂਪੀ ਕਿਲਾ ਸੱਚੇ ਪਾਤਸ਼ਾਹ ਰਚਾਇਆ ਬਣਾਇਆ ਹੈ।
ਹਰ ਸੱਚਾ ਆਪੇ,
ਸੱਚੇ ਹਰੀ ਨੇ ਆਪ ਹੀ ਆਪਣੇ ਨਾਲ ਮਿਲਣ ਵਾਸਤੇ ਮਨੁੱਖਾ ਜਨਮ ਦਿੱਤਾ ਹੈ।
ਇੱਕ ਦੂਜਾ ਭਾਏ ਖੁਆਏ,
ਇੱਕ ਮਨੁੱਖਾ ਜਨਮ ਨੂੰ ਪਾ ਕੇ ਫੇਰ ਦੁਆਇਤ ਭਾਜ ਖੁਆਇਆ ਨੂੰ ਭੁਲਾਉਣਾ ਕੀਤਾ ਆਪਣੇ ਆਪ ਨੂੰ।
ਹਉਮੈ ਵਿੱਚ ਆਪੇ,
ਉਹ ਮਾਰਾ ਕਿਉਂ ਭੁਲਾਤੇ? ਕਹਿੰਦੇ ਹਉਮੈ ਚ ਭਾਈ ਲੱਗੇ ਹੋਏ ਹੈ, ਆਪਣੇ ਆਪ ਦੀ ਹਉਮੈ ਬੜੀ ਭਾਰੀ ਉਹਨਾਂ ਨੂੰ ਗੁਣਾਂ ਦੀ।
ਇਹੋ ਮਾਨਸ ਜਨਮ
ਮਨੁੱਖਾ ਜਨਮ ਸੀ ਤਾਂ ਭਾਈ ਬੜਾ ਦੁਰਲਭ ਕਸ਼ਨ ਪ੍ਰਾਪਤ ਹੋਇਆ ਹੋਇਆ।
ਮਨਮੁਖ ਸੰਤਾਪੇ,
ਮਨੁੱਖ ਕਰੇ ਤੇ ਦੁਖੀ ਰਹਿੰਦੇ, ਫੇਰ ਵੀ ਸਨਮੁਖ ਤਪਦੇ ਹੀ ਰਹਿੰਦੇ ਆਦੀ ਵਿਆਦੀ ਉਪਾਧੀ ਕਰਕੇ।
ਜਿਸ ਆਪ ਬੁਝਾਏ ਸੋ ਬੁਝ ਸੀ,
ਜਿਸ ਨੂੰ ਸਤਿਗੁਰਾਂ ਦੁਆਰਾ ਆਪ ਬੁਝਾਉਂਦਾ ਸੀ ਉਹ ਬੁਝਦੇ ਸੀ, ਜਿਹਨੂੰ ਅੱਗੇ ਨੂੰ ਬੁਝਾਵੇਗਾ ਉਹ ਬੁਝੇਗਾ ਸਮਝੇਗਾ।
ਜਿਸ ਸਤਿਗੁਰ ਥਾਪੇ,
ਬੁਝੂਗਾ ਜਿਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਥਾਪੇ, ਚਿੱਤ ਸਥਿਰ ਕਰਨਗੇ ਜਿਹਨਾਂ ਦੇ, ਜਿਹਨਾਂ ਨੇ ਆਪਦੇ ਸਿਰ ਤੇ ਗੁਰੂ ਸਾਹਿਬ ਜੀ ਨੂੰ ਥਾਪ ਲਿਆ, ਮੰਨ ਲਿਆ ਕਿ ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ।
ਸਭ ਜਗ
ਜਿਹਨਾਂ ਨੇ ਸਤਿਗੁਰਾਂ ਨੂੰ ਨਾਮ ਆਦਿਕ ਗੁਣ ਸਾਰੇ ਥਾ ਸਥਾਪਨ ਕਰ ਦਿੱਤੇ ਹਿਰਦੇ ਚ,
ਸਭ ਜਗ ਖੇਲ ਰਚਾਇਓ,
ਉਹਨਾਂ ਨੂੰ ਦਿਵ ਦ੍ਰਿਸ਼ਟੀ ਜਾਗ ਪਈ ਹੈ। ਉਹ ਦੇਖਦੇ ਕਿ ਸਾਰਾ ਜਗਤ ਹੀ ਮਹਾਰਾਜ ਨੇ ਇਹ ਪੰਜਾਂ ਤੋਂ ਤੁਹਾਨੂੰ ਮਿਲਾ ਕੇ ਕੀਆ, ਖੇਡ ਪਰ ਮਿਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ, ਇੱਕ ਖੇਲ ਤਮਾਸ਼ਾ ਰਚਾਇਆ ਹੈ।
ਸਭ ਵਰਤਾ ਆਪੇ,
ਸਾਰਿਆਂ ਚ ਆਪੇ ਹੀ ਆਪ ਵਰਤਦਾ ਰਹਿੰਦਾ, ਦਲੇਪ ਹੈ ਸਾਰਿਆਂ ਦੇ ਪਾਪਾਂ ਪੁੰਨਾਂ ਤੋਂ, ਕਿਉਂ ਸਤਿਗੁਰਾਂ ਦੇ ਨਾਲ ਮਿਲ ਕੇ ਉਹਨਾਂ ਨੇ ਸਮਝ ਲਿਆ ਹੈ।